bed. Guru Govinda, Guru Govinda, mera bed, 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 mera bed, Guru Govinda, Guru Govinda, mera bed, 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 mera bed, Guru Govinda, Guru Govinda, Guru Govinda. हर हरि नाम अखद मुख देवे, हर हरि नाम अखद मुख देवे, जम की फंदा काटे, जम की फंदा, मेरा बैद 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 बैद, मेरा बैद, गुरु गोविंद, जन्म जन्म के दुख निवारे, जन्म जन्म के दुख निवारे, साधार सुखा मन साधार, दर्शन पेटत होत निहाला, दर्शन पेटत होत निहाला, नाम विचार। हर का नाम विचार, मेरा वैद 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 मेरा वैद गुरु गोविंद। शंबरथ पुरख पूरन विदाते, शंबरथ पुरख पूरन विदाते, आपे करण हारा, आपे करण हारा, अपना दास हर आप ही उबारिया, अपना दास हर आप ही उबारिया, नानक नाम आधार, नानक नाम आधार, मेरा वैद 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 मेरा वैद गुरु गोविंद। शंबरथ पुरख पूरन विदाते, शंबरथ पुरख पूरन विदाते, आपे करण हारा, आपे करण हारा, अपना दास हर आप ही उबारिया, अपना दास हर आप ही उबारिया, नानक नाम आधार, नानक नानक नाम आधारा, नानक नाम आधारा, मेरा बैद 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 गुरु गोविंद हर हर नाम औखद मुख देवे, हर हर नाम औखद मुख जम की फंदा, काट जम की फंदा, काट जम की फंदा, मेरा बैद 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 बैद
ये सच्चाई है परोपकारी जन जगत विच आंदे ही इसलिए हन खुराहे पिया होया नूं राहे पाउण लई अंधकार विच फसे हुए जीवां नूं अंधकार तो मुक्त कराने लई परोपकारी जन संसार विच इसलिए आंदे हन दूसरियां दे दुख अपनी झोली विच पवा के आप दुख सह के दूसरियां नूं सुख वरसाउण लई भाई गुरदास जी कहिंदे आप सहंदे दुख जग वरसाया, आप तां सुख नहीं बल्कि दुख सहंदे हन। जगत दे जीवां नूं आप दुख सह के भी सुख वरसाउंदे हन। भाई साहब जी ने एक बिक्ष दा प्रमाण दे के परोपकारी जन दी व्याख्या कीती, जिस बारे इउं बोले धरती उत्ते रुख सिर तलवाया, ਆਪ ਸਹੰਦੇ ਦੁੱਖ ਜਗ ਵਰਸਾਇਆ, ਫਲ ਦੇ ਲਾਹਿਨ ਭੁੱਖ ਵੱਟ ਵਗਾਇਆ, ਘਣੀ ਛਾਂਵ ਦੇ ਸੁੱਖ ਮਨ ਪਰਚਾਇਆ, ਵੱਢਣ ਆਏ ਮਨੁੱਖ ਆਪ ਛਤਾਇਆ, ਵਿਰਲੇ ਹੀ ਸਨਮੁੱਖ ਪਾਣਾ ਪਾਇਆ, ਵਿਰਲੇ ਹੀ ਪਰਮਾਤਮਾ ਦੇ ਸਨਮੁੱਖ ਰਹਿਣ ਵਾਲੇ ਪਰਉਪਕਾਰੀ ਜਨ, ਜਿਨ੍ਹਾਂ ਨੂੰ ਜੋ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਹ ਇਹਨਾਂ ਨੂੰ ਚੰਗਾ ਲੱਗਦਾ ਹੈ, ਪਰ ਹੁੰਦੇ ਇਹ ਵਿਰਲੇ ਹੀ ਹਨ। ਸੰਸਾਰ ਦੇ ਵਿੱਚ ਵੇਖਿਆ ਗਿਆ ਹੈ ਤਿੰਨ ਪ੍ਰਕਾਰ ਦੀਆਂ ਬਿਰਤੀਆਂ ਵਾਲੇ ਹਨ, ਇੱਕ ਲੈਣ ਦੀ ਬਿਰਤੀ ਵਾਲੇ, ਇੱਕ ਨਾ ਲੈਣ ਦੀ ਨਾ ਦੇਣ ਦੀ ਬਿਰਤੀ ਵਾਲੇ, ਤੀਸਰੇ ਸਿਰਫ ਦੇਣ ਦੀ ਬਿਰਤੀ ਵਾਲੇ। ਲੈਣ ਦੀ ਬਿਰਤੀ ਵਾਲੇ ਤਾਂ ਅਨੇਕਾਂ ਹਨ, ਪਰ ਮੈਂ ਸੱਚ ਕਵਾਂ ਦੇਣ ਦੀ ਬਿਰਤੀ ਵਾਲੇ ਵਿਰਲੇ ਵਿਰਲੇ ਹੁੰਦੇ ਹਨ। ਜਿਨ੍ਹਾਂ ਦੀ ਸਿਰਫ ਬਿਰਤੀ ਹੀ ਦੇਣ ਦੀ ਹੈ, ਤਿਆਗੀ ਉਹਨਾਂ ਨੂੰ ਹੀ ਕਿਹਾ ਜਾ ਸਕਦਾ ਹੈ, ਜਿਨ੍ਹਾਂ ਨੇ ਸਭ ਕੁਛ ਦੇ ਦੇਣਾ ਹੈ। ਸੰਤੋਖੀ ਉਹੀ ਹੁੰਦੇ ਹਨ, ਬਿਨਾਂ ਸੰਤੋਖ ਤੋਂ ਦਿੱਤਾ ਨਹੀਂ ਜਾ ਸਕਦਾ, ਬਿਨਾਂ ਸੰਤੋਖ ਤੋਂ ਤਿਆਗ ਵੀ ਕੌਣ ਕਰ ਸਕਦਾ ਹੈ। ਜਿਹੜਾ ਖੁਦ ਸੰਤੋਖੀ ਨਹੀਂ ਉਹ ਭਲਾ ਦੂਸਰੇ ਨੂੰ ਦੇਗਾ ਵੀ ਕੀ। ਜਿਹੜਾ ਆਪ ਦੁੱਖਾਂ ਦੀ ਪਕੜ ਵਿੱਚ ਹੋਵੇ ਉਹ ਦੂਸਰਿਆਂ ਦੇ ਦੁੱਖ ਨਿਵਿਰਤ ਵੀ ਕੀ ਕਰੇਗਾ। ਕਹਿੰਦੇ ਤਿਆਗੀ ਉਹੀ ਹੈ ਜੋ ਸੰਤੋਖੀ ਹੈ। ਦੇਣ ਦੀ ਬਿਰਤੀ ਸੰਤੋਖੀ ਦੀ ਹੈ, ਆਸਾ ਜੀ ਦੀ ਵਾਰ ਵਿੱਚ ਨਿਤ ਪੜੀ ਦੈ, ਸਤੀਆਂ ਮਨ ਸੰਤੋਖ ਉਪਜੈ, ਦੇਣੈ ਕੈ ਵਿਚਾਰ। ਜਿਹੜੇ ਆਪ ਦੁੱਖਾਂ ਦੀ ਪਕੜ ਵਿੱਚ ਨਹੀਂ ਹੁੰਦੇ ਉਹ ਸਭ ਕੁਛ ਦੇ ਦਿੰਦੇ ਨੇ ਦੂਸਰਿਆਂ ਨੂੰ ਸੁੱਖ ਦੇਣ ਲਈ। ਵੇਖਣਾ, ਸਹਿਨਸ਼ੀਲਤਾ ਦਿੰਦੇ ਨੇ, ਸ਼ਾਂਤੀ ਦਿੰਦੇ ਨੇ, ਸੰਤੋਖ ਦਿੰਦੇ ਨੇ, ਸਬਰ ਦਿੰਦੇ ਨੇ, ਖੁਸ਼ੀਆਂ ਅਤੇ ਖੇੜੇ ਦਿੰਦੇ ਨੇ। ਇਹਨਾਂ ਲਈ ਸਭ ਕੁਛ ਦਿੰਦੇ ਦਿੰਦੇ ਆਪਣਾ ਪਰਿਵਾਰ ਵੀ ਦੇ ਦਿੰਦੇ ਨੇ, ਆਪਣੀ ਸੁਪਤਨੀ ਵਾਰਦੇ ਨੇ, ਪੁੱਤਰ ਵਾਰਦੇ ਨੇ, ਪੋਤਰੇ ਵਾਰਦੇ ਨੇ, ਸਭ ਕੁਛ ਵਾਰ ਦਿੰਦੇ ਨੇ। ਜੇ ਨਹੀਂ ਵਾਰਦੇ ਤੇ ਸਿੱਧਕ ਨਹੀਂ ਦਿੰਦੇ। ਆਖੋ ਵਾਹਿਗੁਰੂ, ਸਿੱਧਕ ਨਹੀਂ ਦਿੰਦੇ, ਆਪਣਾ ਸੀਸ ਤਾਂ ਦੇ ਦਿੰਦੇ ਨੇ ਪਰ ਸਿੱਧਕ ਨਹੀਂ ਵਾਰਦੇ। ਤਾਂਹੀਓਂ ਅਸੀਂ ਤੇ ਤੁਸੀਂ ਇੱਕ ਸ਼ਬਦ ਸੁਣਦੇ ਤੇ ਬੋਲਦੇ ਹਾਂ ਸਿੱਧਕੀਆਂ ਬਾਰੇ, ਸਿਰ ਜਾਏ ਤਾਂ ਜਾਏ, ਮੇਰਾ ਸਿੱਖੀ ਸਿੱਧਕ ਨਾ ਜਾਏ। ਤਾਂਹੀਓਂ ਅਸੀਂ ਸਿੱਧਕੀਆਂ ਬਾਰੇ ਬੋਲੇ, ਦੇਣ ਦੀ ਬਿਰਤੀਆਂ ਵਾਲੇ ਬੋਰੇ ਪਰਉਪਕਾਰੀ ਜਨਾਂ ਬਾਰੇ ਬੋਲਦੇ ਹਾਂ ਜੋ ਸਾਹਿਬਾਂ ਦੀ ਕਲਮ ਨੇ ਲਿਖਿਆ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਬਾਰੇ, ਸੀਸ ਦੀ ਆ ਪਰ ਸਿਰ ਨਾ ਦੀ ਆ। ਇਹ ਸਿੱਧਕੀ ਉਹ ਹਨ ਜਿਹੜੇ ਖੁਦ ਦੁੱਖਾਂ ਦੀ ਪਕੜ ਵਿੱਚ ਨਹੀਂ ਹੁੰਦੇ। ਹੁਣ ਸਵਾਲ ਆਉਂਦਾ, ਦੁੱਖਾਂ ਦੀ ਪਕੜ ਵਿੱਚ ਕੌਣ ਹੁੰਦਾ? ਇਹ ਸਿਦਕੀ ਪਰਉਪਕਾਰੀ ਜਨ ਦੁੱਖਾਂ ਦੀ ਪਕੜ ਵਿੱਚ ਕਿਉਂ ਨਹੀਂ? ਇਹ ਅੱਜ ਵਿਚਾਰ ਕਰੀਏ। ਜਦੋਂ ਮੈਂ ਦੁੱਖਾਂ ਦੀ ਵਿਚਾਰ ਕਰਦਾ, ਸਾਹਿਬਾਂ ਦੀ ਬਾਣੀ ਨੇ ਕਿਹਾ ਦੁੱਖ ਪੈਦਾ ਹੀ ਉਦੋਂ ਹੁੰਦੇ ਹਨ ਜਦੋਂ ਸੁਖਦਾਤਾ ਪਰਮੇਸ਼ਰ ਵਿਸਰ ਜਾਂਦਾ ਹੈ। ਦੁੱਖ ਤਦੇ ਜਾਂ ਵਿਸਰ ਜਾਵੇ। ਹੋਰ ਸ਼ਬਦ ਵਿੱਚ ਕਿਹਾ ਸਭ ਹੈ ਦੁੱਖ ਸੰਤਾਪ ਜਾਂ ਤੁਧੋਂ ਭੁਲੀ ਹੈ। ਪਰਮੇਸ਼ਰ ਨੂੰ ਭੁਲਾਉਣ ਨਾਲ ਦੁੱਖ ਹਨ। ਜੋ ਜੀਵਨ ਜਿਉਂਦੇ ਸੱਚੇ ਸਾਈਂ ਨੂੰ ਭੁਲਾਈ ਬੈਠੇ ਹਨ, ਸੱਚੇ ਸਾਈਂ ਦੇ ਸੱਚ ਨੂੰ ਭੁਲਾਈ ਬੈਠੇ ਹਨ, ਉਹਨਾਂ ਦੇ ਮਨ ਮੈਲੇ ਹੁੰਦੇ ਹਨ। ਇੱਕੋ ਇੱਕ ਸੱਚ ਹੈ ਜਿਸ ਨੂੰ ਮੈਲ ਨਹੀਂ ਲੱਗਦੀ। ਉਹ ਸੱਚ ਤੋਂ ਬਿਨਾਂ ਸਭ ਕੁਛ ਮੈਲਾ ਹੀ ਮੈਲਾ ਹੈ। ਉਹ ਸੱਚ ਇੱਕੋ ਇੱਕ ਪਰਮੇਸ਼ਰ ਆਪ, ਇੱਕ ਹਰ ਨਿਰਮਲ, ਇੱਕ ਹਰੀ ਨਿਰਮਲ। ਸਾਹਿਬ ਕਹਿੰਦੇ ਸੱਚ ਤੋਂ ਬਿਨਾਂ ਸਭ ਕੁਛ ਮੈਲਾ ਹੀ ਮੈਲਾ, ਸਾਚ ਨਾ ਲਾਗੇ ਮੈਲ, ਕਿਆ ਮਲ ਧੋਈ ਹੈ। ਸੱਚ ਨੂੰ ਮੈਲ ਨਹੀਂ ਲੱਗਦੀ, ਬਾਕੀ ਸਭ ਕੁਛ ਮੈਲਾ, ਹਰ ਬਿੰਦ ਸਭ ਕਿਛ ਮੈਲਾ ਸੰਤੋ ਆਖੋ ਵਾਹਿਗੁਰੂ। ਜਦੋਂ ਮੈਂ ਮੈਲ ਦੀ ਗੱਲ ਕਰਾਂ ਤਾਂ ਮੈਲ ਤੋਂ ਵੱਡਾ ਤਾਂ ਕੋਈ ਰੋਗ ਹੁੰਦਾ ਹੀ ਨਹੀਂ, ਮੈਲ ਤੋਂ ਵੱਡਾ ਕੋਈ ਦੁੱਖ ਨਹੀਂ। ਤੁਸੀਂ ਵੀ ਜ਼ਰੂਰ ਸੋਚਦੇ ਹੋ, ਅਸੀਂ ਵੀ ਕਦੇ ਕਦੇ, ਤੁਹਾਨੂੰ ਵੀ ਦੁੱਖ ਮਹਿਸੂਸ ਹੋਇਆ ਹੋਵੇਗਾ ਕਿ ਜਦੋਂ ਸਾਨੂੰ ਆਹ ਮੈਲ ਚਿੰਬੜਦੀ ਹੈ। ਮੈਲ ਤੋਂ ਲੋਕੀ ਦੁਖੀ ਹੁੰਦੇ ਹਨ, ਕਹਿੰਦੇ ਮੈਲ ਦੁੱਖ ਹੈ। ਜੇ ਸਰੀਰ ਮੈਲਾ ਹੈ ਤਾਂ ਦੁੱਖ, ਜੇ ਮਨ ਮੈਲਾ ਹੈ ਤਾਂ ਦੁੱਖ ਆਖੋ ਵਾਹਿਗੁਰੂ। ਪਿੱਤਰ ਬਾਣੀ ਵਿੱਚ ਸਾਹਿਬ ਬੋਲੇ ਆਖੋ ਵਾਹਿਗੁਰੂ, ਸੰਸਾਰ ਰੋਗੀ ਨਾਮ ਦਾਰੂ ਮੈਲ ਲਾ ਗਏ ਸੱਚ ਬਿਨਾਂ। ਅੱਜ ਮੇਰਾ ਸਬਜੈਕਟ ਹੈ ਮੇਰਾ ਵੈਦ ਗੁਰੂ ਗੋਬਿੰਦ ਆਖੋ ਵਾਹਿਗੁਰੂ। ਸਾਹਿਬ ਕਹਿੰਦੇ ਨੇ ਸੰਸਾਰ ਰੋਗੀ ਨਾਮ ਦਾਰੂ ਮੈਲ ਲਾ ਗਏ ਸੱਚ ਬਿਨਾਂ। ਸੱਚ ਤੋਂ ਬਿਨਾਂ ਮੈਲ ਹੈ, ਸੱਚ ਤੋਂ ਬਿਨਾਂ ਰੋਗ। ਜਿਹੜਾ ਵੀ ਦੇਂਦਾ ਦੇਹ ਨਾਲੋਂ ਟੁੱਟ ਗਿਆ ਉਹ ਮੈਲਾ ਹੋ ਗਿਆ ਆਖੋ ਵਾਹਿਗੁਰੂ। ਜਿਹੜਾ ਵੀ ਸੱਚ ਨਾਲੋਂ ਟੁੱਟਿਆ ਉਹ ਰੋਗੀ ਹੋ ਗਿਆ। ਪਰ ਹੁਣ ਸਾਹਿਬ ਕਹਿੰਦੇ ਸੰਸਾਰ ਤਾਂ ਰੋਗੀ ਹੈ, ਰੋਗ ਦਾ ਕਾਰਨ ਹੈ ਸੱਚ ਤੋਂ ਬਿਨਾਂ। ਰੋਗ ਦਾ ਕਾਰਨ ਹੈ ਸੱਚ ਨੂੰ ਵਿਸਾਰਨਾ, ਰੋਗ ਦਾ ਕਾਰਨ ਹੈ ਸੱਚ ਤੋਂ ਦੂਰੀ। ਪਰ ਸਾਹਿਬ ਕਹਿੰਦੇ ਇਸ ਦੀ ਦਾਰੂ ਹੈ ਨਾਮ ਦਾਰੂ। ਨਾਮ ਦਾਰੂ ਤੋਂ ਬਿਨਾਂ ਹੋਰ ਕੋਈ ਦਵਾ ਨਹੀਂ, ਨਾਮ ਦਾਰੂ ਤੋਂ ਬਿਨਾਂ ਹੋਰ ਕੋਈ ਜੁਗਤ ਨਹੀਂ। ਜੋ ਮਨ ਦੀ ਮੈਲ ਉਤਾਰ ਸਕੇ, ਜੋ ਸੱਚ ਤੋਂ ਬਿਨਾਂ ਜੋ ਰੋਗ ਹੈ ਉਸ ਰੋਗ ਤੋਂ ਮੁਕਤ ਕਰ ਸਕੇ। ਹੁਣ ਸਵਾਲ ਇਹ ਆਇਆ ਇਹ ਨਾਮ ਦਾਰੂ ਕਿੱਥੋਂ ਮਿਲੇਗਾ ਆਖੋ ਵਾਹਿਗੁਰੂ। ਅਸੀਂ ਰੋਗੀ ਜੋ ਹੋਏ, ਹੁਣ ਰੋਗ ਦੀ ਮੁਕਤੀ ਜੇ ਨਾਮ ਦਾਰੂ ਨਾਲ ਹੈ, ਫਿਰ ਮੈਂ ਰੋਗ ਤੋਂ ਕਿਵੇਂ ਮੁਕਤ ਹੋਵਾਂ? ਮੈਨੂੰ ਨਾਮ ਦਾਰੂ ਮਿਲੇਗਾ ਕਿੱਥੋਂ? ਹੁਣ ਸਾਹਿਬ ਕਹਿੰਦੇ ਨਾਮ ਦਾਰੂ ਦਾ ਦਾਤਾ ਉਹ ਹੋਏਗਾ ਜਿਹੜਾ ਖੁਦ ਰੋਗੀ ਨਾ ਹੋਵੇ ਆਖੋ ਵਾਹਿਗੁਰੂ। ਜਿਹੜਾ ਖੁਦ ਰੋਗੀ ਹੈ, ਜਿਹੜਾ ਖੁਦ ਦੁੱਖਾਂ ਦੀ ਪਕੜ ਵਿੱਚ ਹੈ, ਉਹ ਦੂਸਰਿਆਂ ਦੇ ਦੁੱਖ ਕੀ ਦੂਰ ਕਰੇਗਾ? ਨਾਮ ਦਾਰੂ ਦਾ ਦਾਤਾ ਉਹ ਹੋ ਸਕਦਾ ਜਿਹੜਾ ਖੁਦ ਰੋਗੀ ਨਹੀਂ। ਬੇਨਤੀ ਕਰਾਂ, ਤੰਦਰੁਸਤੀ ਇੱਕੋ ਹੁੰਦੀ ਹੈ, ਦੋ ਨਹੀਂ। ਨਹੀਂ ਕੋਈ ਕਹਿ ਸਕਦਾ ਕਿ ਮੈਂ ਤੰਦਰੁਸਤ ਹੋ ਗਿਆ, ਮੇਰਾ ਸਰੀਰ ਠੀਕ ਹੈ, ਮਨ ਰੋਗੀ ਹੈ, ਪਰ ਤੰਦਰੁਸਤੀ ਕੀ ਹੈ? ਕੁਛ ਵੀ ਨਹੀਂ। ਕੋਈ ਭਲਾ ਇਹ ਕਹਿ ਦੇ ਮੈਨੂੰ ਚਾਰ ਬਿਮਾਰੀਆਂ 'ਚੋਂ ਤਿੰਨ ਆਰਾਮ ਆ ਗਈ ਆ, ਮੈਂ ਤੰਦਰੁਸਤ ਹੋ ਗਿਆ? ਨਹੀਂ। ਤੰਦਰੁਸਤੀ ਤਾਂ ਉਹ ਹੈ ਜਿਸ ਦਾ ਮਨ ਵੀ ਰੋਗੀ ਨਹੀਂ, ਜਿਸ ਦਾ ਤਨ ਵੀ ਰੋਗੀ ਨਹੀਂ, ਕਿਸੇ ਕਿਸਮ ਦਾ ਰੋਗ ਨਹੀਂ। ਨਾਮ ਦਾਰੂ ਦਾ ਦਾਤਾ ਉਹ ਹੋ ਸਕਦਾ ਜਿਹੜਾ ਖੁਦ ਰੋਗੀ ਨਹੀਂ। ਜੇ ਮੈਂ ਸੰਸਾਰ ਦੇ ਵੈਦਾਂ ਵੱਲ ਵੇਖਦਾ, ਸੰਸਾਰ ਦੇ ਵੈਦ ਤਾਂ ਖੁਦ ਰੋਗੀ ਹਨ। ਕਿਸੇ ਨੂੰ ਕੋਈ ਰੋਗ ਹੈ, ਕਿਸੇ ਨੂੰ ਕੋਈ ਰੋਗ। ਜੇ ਨਹੀਂ ਰੋਗ ਤਾਂ ਇੱਕੋ ਇੱਕ ਹੈ ਮੇਰਾ ਸਤਿਗੁਰੂ ਜੋਗੀ। ਆਖੋ ਵਾਹਿਗੁਰੂ, ਜੋ ਜੋ ਦੀਸ਼ੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਆਖੋ ਸਾਰੇ ਸਤਨਾਮ ਸ਼੍ਰੀ ਵਾਹਿਗੁਰੂ, ਸਾਰੇ ਬੋਲੋ। ਜੋ ਜੋ ਦੀਸ਼ੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਇੱਕ ਸਤਿਗੁਰ ਜੋਗੀ ਹੀ ਇਹ ਜਿਹੜਾ ਨਾਮ ਦਾ ਦਾਤਾ ਹੈ। ਪਿੱਤਰ ਬਾਣੀ 'ਚ ਬੋਲੇ, ਸਤਿਗੁਰ ਮਿਲੀਐ ਨਾਮ ਉਪਜੈ। ਹੋਰ ਸ਼ਬਦ ਵਿੱਚ ਕਿਹਾ, ਗੁਰਦਾਤਾ ਹਰ ਨਾਮ ਦੇਹ ਉਧਰੈ ਸਭ ਸੰਸਾਰ। ਇੱਕ ਹੋਰ ਸ਼ਬਦ 'ਚ ਬੋਲੇ, ਸਤਿਗੁਰ ਵਿੱਚ ਅੰਮ੍ਰਿਤ ਨਾਮ ਹੈ, ਅੰਮ੍ਰਿਤ ਕਹਿ ਕਹਾਇ। ਹੁਣ ਜੇ ਸਤਿਗੁਰ ਨਾਮ ਦਾਰੂ ਦਾ ਦਾਤਾ ਹੈ, ਇਸ ਨਾਮ ਦਾਰੂ ਦੇ ਦਾਤੇ ਦੀ ਇੱਕ ਹੋਰ ਨਿਸ਼ਾਨੀ ਵੀ ਹੁੰਦੀ ਹੈ। ਦਾਤਾ ਉਸਨੂੰ ਕਿਹਾ ਜਾਂਦਾ ਜਿਹੜਾ ਦਾਤ ਨੂੰ ਵੇਚਦਾ ਨਹੀਂ। ਜੇ ਕੋਈ ਦਾਤ ਨੂੰ ਵੇਚਦਾ ਉਹ ਦਾਤਾ ਨਹੀਂ। ਸਤਿਗੁਰੂ ਦਾਤਾ ਨਾਮ ਦਾਰੂ ਵੇਚਦਾ ਨਹੀਂ, ਨਾਮ ਦਾਰੂ ਤਰੁੱਠ ਕੇ ਦਿੰਦਾ ਹੈ, ਤਰਸ ਕਰਕੇ ਦਿੰਦਾ ਹੈ। ਆਖੋ ਵਾਹਿਗੁਰੂ, ਬਖਸ਼ਿਸ਼ ਨਾਲ ਦਿੰਦਾ ਹੈ। ਜਿਹੜਾ ਨਾਮ ਦਾਰੂ ਵੇਚਦਾ ਫਿਰਦਾ ਉਹ ਨਾਮ ਦਾਰੂ ਦਾ ਦਾਤਾ ਨਹੀਂ। ਨਾਮ ਦਾਰੂ ਮਿਲਦੇ ਹੀ ਸਤਿਗੁਰੂ ਦੇ ਤਰੁੱਠਿਆਂ ਪ੍ਰਸੰਨ ਹੋਇਆ, ਉਸ ਦਾ ਤਰੁੱਠਣਾ ਉਸ ਦੀ ਬਖਸ਼ਿਸ਼, ਜਿਸ ਦੇ ਉੱਪਰ ਹੋ ਜਾਏ ਉਸ ਨੂੰ ਨਾਮ ਦਾਰੂ ਮਿਲ ਜਾਂਦਾ ਹੈ। ਆਖੋ ਵਾਹਿਗੁਰੂ, ਸਤਿਗੁਰੂ ਆਪ ਕਹਿੰਦੇ ਨੇ, ਦੇਖਣਾ ਮੈਂ ਵੀ ਨਾਮ ਦਾਰੂ ਮੁੱਲ ਨਹੀਂ ਲਿਆ। ਆਖੋ ਵਾਹਿਗੁਰੂ ਆਪ ਬੋਲੇ, ਕਿਵੇਂ ਮਿਲਿਆ? ਕਹਿੰਦੇ ਮੁੱਲ ਨਾ ਗਿੱਧਾ, ਮੈਂ ਕੂੰ ਸਤਿਗੁਰ ਦਿੱਤਾ। ਆਖੋ ਵਾਹਿਗੁਰੂ, ਸਾਰੇ ਬੋਲੋ, ਮੁੱਲ ਨਾ ਗਿੱਧਾ, ਮੈਂ ਕੂੰ ਸਤਿਗੁਰ ਦਿੱਤਾ। ਸੰਸਾਰ ਦੇ ਵੈਦ ਤਾਂ ਦਵਾਈ ਮੁੱਲ ਵੇਚਦੇ ਹਨ, ਆਖੋ ਵਾਹਿਗੁਰੂ, ਪਰ ਸਤਿਗੁਰੂ ਦਾਤਾ ਵੇਚਦਾ ਨਹੀਂ। ਉਹ ਤਾਂ ਤੁਹਾਡੇ ਹਿਰਦੇ ਦਾ ਭਾਂਡਾ ਵੇਖ ਕੇ ਉਸ ਵਿੱਚ ਬਖਸ਼ਿਸ਼ ਪਾ ਦਿੰਦਾ। ਆਖੋ ਵਾਹਿਗੁਰੂ, ਉਹ ਤਾਂ ਤੁਹਾਡੇ ਸਿਦਕ ਨੂੰ ਵੇਖਦਾ ਹੈ, ਸਿਦਕ ਦੇ ਭਾਂਡੇ ਵਿੱਚ ਦਾਤ ਪੈਂਦੀ ਹੈ। ਹੁਣ ਕਹਿੰਦੇ ਸੰਸਾਰ ਰੋਗੀ ਨਾਮ ਦਾਰੂ ਮੈਲ ਲੱਗ ਗਏ ਸੱਚ ਬਿਨਾ, ਇਹ ਨਾਮ ਦਾਰੂ ਦਾ ਦਾਤਾ ਸਤਿਗੁਰੂ ਤਾਹੀਓ ਅੱਜ ਕਹਿ ਰਹੇ ਹਨ ਮੇਰਾ ਵੈਦ ਗੁਰੂ ਗੋਬਿੰਦ। ਸੰਸਾਰ ਦੇ ਵੈਦ ਤਾਂ ਹੋ ਸਕਦਾ ਹੈ ਸਿਰਫ ਸਰੀਰ ਦੇ ਰੋਗਾਂ ਤੋਂ ਵੀ ਪੂਰੀ ਤਰ੍ਹਾਂ ਜਾਣੂ ਨਾ ਹੋਣ, ਪਰ ਮੇਰਾ ਸਤਿਗੁਰੂ ਵੈਦ ਗੁਰੂ ਗੋਬਿੰਦਾ ਸਿਰਫ ਇੱਕ ਜਨਮ ਦੇ ਨਹੀਂ, ਜਨਮਾਂ ਜਨਮਾਂ ਦੇ ਦੁੱਖ ਦੂਰ ਕਰ ਦਿੰਦਾ। ਆਖੋ ਵਾਹਿਗੁਰੂ, ਜਨਮਾਂ ਜਨਮਾਂ ਦੇ ਜਨਮ ਜਨਮ ਕੇ ਦੁੱਖ ਨਿਵਾਰੈ, ਸੂਕਾ ਮਨ ਸਾਧਾਰੈ ਐਸਾ ਗੁਰੂ ਵੈਦ ਐਸਾ ਮੇਰਾ ਗੁਰੂ ਗੋਬਿੰਦਾ ਵੈਦ ਜਿਹੜਾ ਕਾਟੈ ਜਮ ਕੀ ਫੰਦਾ। ਸਾਰੇ ਬੋਲੋ ਕਾਟੈ ਜਮ ਕੀ ਫੰਦਾ, ਕਾਟੈ ਜਮ ਕੀ ਫੰਦਾ। ਕੌਣ ਹੈ? ਮੇਰਾ ਵੈਦ ਗੁਰੂ ਗੋਬਿੰਦਾ, ਮੇਰਾ ਵੈਦ ਗੁਰੂ ਗੋਬਿੰਦਾ। ਕਈ ਪੁੱਛਦੇ ਨੇ, ਤੁਹਾਨੂੰ ਪੁੱਛਦੇ ਹੋਣਗੇ, ਤੁਹਾਡਾ ਫੈਮਿਲੀ ਡਾਕਟਰ ਕੌਣ ਹੈ, ਤੁਸੀਂ ਕਦੇ ਕਿਸ ਦਾ ਨਾਮ ਕਦੇ ਕਿਸ ਦਾ ਨਾਮ ਲੈਂਦੇ ਹੋ। ਪਰ ਗੁਰਸਿੱਖੋ, ਜੇ ਕੋਈ ਪੁੱਛੇ ਤੁਹਾਨੂੰ ਤੇ ਸਾਨੂੰ ਸਾਡਾ ਕੌਣ ਵੈਦ ਹੈ, ਮੈਂ ਕਹਾਂਗਾ, ਤੁਸੀਂ ਕਹੋਗੇ ਸਿਰ ਮੇਰਾ ਹੀ ਨਹੀਂ, ਸਿਰ ਤੁਹਾਡਾ ਹੀ ਨਹੀਂ, ਪੂਰੀ ਮਨੁੱਖਤਾ ਦਾ, ਪੂਰੇ ਮਜ਼ਲੂਮਾਂ ਦਾ ਸਹਾਰਾ। ਜੇ ਅਗਰ ਕੋਈ ਪੂਰਨ ਵੈਦ ਹੈ ਤਾਂ ਮੇਰਾ ਵੈਦ ਗੁਰੂ ਗੋਬਿੰਦਾ। ਪੁੱਤ ਆਖਿਆ ਕਰੋ, ਤੁਹਾਡਾ ਫੈਮਿਲੀ ਡਾਕਟਰ ਕੌਣ ਹੈ, ਗੁਰਸਿੱਖੀ ਦੀ ਫੈਮਿਲੀ ਡਾਕਟਰ ਕੌਣ ਹੈ? ਮੇਰਾ ਵੈਦ ਗੁਰੂ ਗੋਬਿੰਦਾ, ਮੇਰਾ ਵੈਦ ਗੁਰੂ ਗੋਬਿੰਦਾ। ਆਖੋ ਵਾਹਿਗੁਰੂ। ਇੱਕ ਦਿਨ ਬਿਸਮਾਦੀ ਰੰਗਣ ਨੂੰ ਵੇਖ ਕੇ ਹਰੀ ਰੰਗ ਦੀ ਦੀਵਾਨਗੀ ਨੂੰ ਵੇਖ ਕੇ ਸਾਹਿਬ ਸ਼੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਮਾਤਾ ਪਿਤਾ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਦੀਵਾਨਗੀ ਅਤੇ ਬਿਸਮਾਦੀ ਰੰਗ ਨੂੰ ਵੇਖ ਕੇ, ਐਸੀ ਮਸਤੀ ਨੂੰ ਵੇਖ ਕੇ ਇੱਕ ਵੈਦ ਨੂੰ ਬੁਲਾ ਲਿਆ ਹੈ। ਵੈਦ ਆ ਗਿਆ। ਵੈਦ ਨੇ ਸਾਹਿਬਾਂ ਦੀ ਨਬਜ਼ ਫੜੀ। ਹੁਣ ਨਬਜ਼ ਫੜ ਕੇ ਉਹ ਦੁੱਖ ਲੱਭਣਾ ਚਾਹੁੰਦਾ ਹੈ, ਬਿਮਾਰੀ ਲੱਭਣਾ ਚਾਹੁੰਦਾ ਹੈ। ਸਾਹਿਬ ਸ਼੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਬੋਲੇ, ਇਹ ਵੈਦ ਬੋਲੇ, ਤੂੰ ਸੱਚਮੁੱਚ ਕੀ ਬਿਮਾਰੀ ਲੱਭ ਲਏਗਾ? ਕੀ ਤੂੰ ਜਾਣਦਾ ਕਿ ਇਹਨਾਂ ਦੁੱਖਾਂ ਦਾ ਕਾਰਨ ਕੀ ਹੈ? ਕੀ ਉਹ ਜਾਣਦਾ ਕਿ ਦੁੱਖ ਕਿਹੜੇ ਹਨ? ਸਾਹਿਬ ਸ਼੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਬੋਲੇ, ਵੈਦ ਸੁਣ, ਹੇ ਪੋਲੇ ਵੈਦ, ਮੈਂ ਦੱਸਦਾ ਤੈਨੂੰ, ਉਹਨਾਂ ਦੁੱਖਾਂ ਦਾ ਗਿਆਨ ਨਹੀਂ, ਤੈਨੂੰ ਇਹ ਵੀ ਗਿਆਨ ਨਹੀਂ, ਇਹ ਸਾਰੇ ਦੁੱਖ ਕਿਸ ਦੁੱਖ ਕਰਕੇ ਹਨ? ਆਹ ਮੈਂ ਦੱਸਣਾ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਬੋਲੇ, ਆਹ ਚਾਰ ਪੰਕਤੀਆਂ 'ਚ ਕਿਵੇਂ ਬੋਲਦੇ ਹਨ? ਪਹਿਲੋਂ ਆਪਾਂ ਰਲ ਕੇ ਪੜ੍ਹ ਲਈਏ, ਫਿਰ ਵਿਚਾਰ ਨੂੰ ਅੱਗੇ ਲੈ ਕੇ ਜਾਈਏ। ਮੇਰਾ ਵੈਦ ਗੁਰੂ ਗੋਬਿੰਦਾ, ਸਾਰੇ ਇੱਕ ਵਾਰੀ ਪਿਆਰ ਨਾਲ ਬੋਲੋ, ਮੇਰਾ ਵੈਦ ਗੁਰੂ ਗੋਬਿੰਦਾ। ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਸਾਰੇ ਬੋਲੋ, ਮੇਰਾ ਵੈਦ ਗੁਰੂ ਗੋਬਿੰਦਾ, ਮੇਰਾ ਵੈਦ ਗੁਰੂ ਗੋਬਿੰਦਾ, ਮੇਰਾ ਵੈਦ ਗੁਰੂ ਗੋਬਿੰਦਾ। ਸਾਹਿਬ ਸ਼੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਕਿਵੇਂ ਕਹਿੰਦੇ ਹਨ, ਆਓ ਪਿਆਰ ਸਹਿਤ ਪਹਿਲੋਂ ਸ਼ਬਦ ਪੜ੍ਹ ਲਈਏ। ਹਾਂਜੀ, ਦੁੱਖ ਵਿਛੋੜਾ ਇੱਕ ਦੁੱਖ ਭੁੱਖ, ਦੁੱਖ ਵਿਛੋੜਾ ਇੱਕ ਦੁੱਖ ਭੁੱਖ, ਇੱਕ ਦੁੱਖ ਸਕਤ ਵਾਰ ਜਮੰਗੂਤ, ਇੱਕ
ਇੱਕ ਦੁੱਖ ਸਕਤ ਵਾਰ ਜਮਦੂਤ ਇੱਕ ਦੁੱਖ ਰੋਗ ਲੱਗੈ ਤਨ ਧਾਏ ਇੱਕ ਦੁੱਖ ਰੋਗ ਲੱਗੈ ਤਨ ਧਾਏ ਵੈਦ ਨਾ ਭੋਲੇ ਵੈਦ ਨਾ ਭੋਲੇ ਵੈਦ ਨਾ ਭੋਲੇ ਦਾਰੂ ਲਾਏ ਵੈਦ ਨਾ ਭੋਲੇ ਵੈਦ ਨਾ ਭੋਲੇ ਵੈਦ ਨਾ ਭੋਲੇ ਦਾਰੂ ਲਾਏ
ਸਾਹਿਬ ਸ਼੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਬੋਲੇ ਇਹ ਵੈਦ ਬੋਲੇ ਸੁਣ ਸੰਸਾਰੀ ਜੀਵ ਇਹ ਜਾਣਦੇ ਨੇ ਚਾਰ ਪ੍ਰਕਾਰ ਦੇ ਦੁੱਖ ਹਨ ਇੱਕ ਦੁੱਖ ਵਿਛੋੜੇ ਦਾ ਇੱਕ ਦੁੱਖ ਭੁੱਖ ਦਾ ਭੁੱਖ ਵੀ ਦੁੱਖ ਹੈ ਵਿਛੋੜਾ ਵੀ ਦੁੱਖ ਇੱਕ ਦੁੱਖ ਸਰੀਰ ਦਾ ਇੱਕ ਦੁੱਖ ਜਮਦੂਤਾਂ ਦਾ ਜਮਾਂ ਦਾ ਦੁੱਖ ਪਰ ਸਾਹਿਬ ਬੋਲੇ ਸੁਣ ਵੈਦ ਤੈਨੂੰ ਕੀ ਗਿਆਨ ਹੈ ਚਾਰੇ ਦੁੱਖ ਕਿਸ ਦੁੱਖ ਕਰਕੇ ਹਨ ਚਾਹੇ ਵਿਛੋੜੇ ਦਾ ਦੁੱਖ ਹੈ ਚਾਹੇ ਭੁੱਖ ਦਾ ਦੁੱਖ ਹੈ ਚਾਹੇ ਜਮਦੂਤਾਂ ਦਾ ਦੁੱਖ ਹੈ ਚਾਹੇ ਸਰੀਰਾਂ ਦਾ ਦੁੱਖ ਹੈ ਇਹ ਸਾਰੇ ਦੁੱਖ ਹਨ ਇੱਕ ਦੁੱਖ ਕਰਕੇ ਉਹ ਦੁੱਖ ਹੈ ਪਰਮਾਤਮਾ ਤੋਂ ਵਿਛੜਨਾ ਆਖੋ ਸਾਰੇ ਸਤਨਾਮ ਸ਼੍ਰੀ ਵਾਹਿਗੁਰੂ ਪਰਮਾਤਮਾ ਤੋਂ ਵਿਛੜਨ ਕਰਕੇ ਸਾਰੇ ਦੁੱਖ ਹਨ ਅਸੀਂ ਪਰਮਾਤਮਾ ਤੋਂ ਵਿਛੜੇ ਜੂਨਾਂ ਵਿੱਚ ਆ ਗਏ ਜੂਨਾਂ ਵਿੱਚ ਆਏ ਸਾਨੂੰ ਭੁੱਖ ਦਾ ਦੁੱਖ ਲੱਗ ਗਿਆ ਭੁੱਖਾਂ ਲਈ ਭੋਗ ਭੋਗੇ ਤਨ ਰੋਗੀ ਹੋ ਗਿਆ ਉਹਨਾਂ ਭੋਗਾਂ ਲਈ ਕੀਤੇ ਮੰਦੇ ਕਰਮ ਜਮਾਂ ਦਾ ਦੁੱਖ ਆ ਗਿਆ ਉਹਨਾਂ ਭੋਗਾਂ ਦੀ ਭੋਗਣ ਦੀ ਮਸਤੀ ਵਿੱਚ ਪ੍ਰਭੂ ਵਿਸਰ ਗਿਆ ਖਸਮ ਵਿਸਰ ਗਿਆ ਸਾਹਿਬ ਕਹਿੰਦੇ ਦੁੱਖ ਸਾਰੇ ਦੇ ਸਾਰੇ ਸਭ ਤੋਂ ਵੱਡੇ ਦੁੱਖ ਕਰਕੇ ਹਨ ਜਿਹੜਾ ਦੁੱਖ ਹੈ ਪਰਮਾਤਮਾ ਤੋਂ ਵਿਛੜਨਾ ਇਹ ਪਰਮਾਤਮਾ ਤੋਂ ਵਿਛੜਨ ਦਾ ਦੁੱਖ ਉਹਨਾਂ ਨੂੰ ਲੱਗਦਾ ਜਿਹੜੇ ਪਰਮਾਤਮਾ ਤੋਂ ਵਿਸਰਦੇ ਹਨ ਆਖੋ ਵਾਹਿਗੁਰੂ ਇਹ ਵਿਸਰਨ ਕਰਕੇ ਵਿਛੜਨ ਦਾ ਦੁੱਖ ਹੈ ਦੋ ਸ਼ਬਦ ਹਨ ਗੁਰਮੁਖੋ ਇੱਕ ਹੈ ਵਿਸਰਨਾ ਇੱਕ ਹੈ ਵਿਛੜਨਾ ਅਸੀਂ ਪਰਮਾਤਮਾ ਤੋਂ ਵਿਛੜ ਗਏ ਹਾਂ ਲੇਕਿਨ ਜੇ ਵਿਸਰੇ ਨਹੀਂ ਤਾਂ ਮੁੜ ਕੇ ਮਿਲ ਪਵਾਂਗੇ ਜਿਹੜਾ ਵਿਛੜ ਕੇ ਵਿਸਰਦਾ ਨਹੀਂ ਉਹ ਮਿਲ ਪੈਂਦਾ ਬਾਪੂ ਤੋਂ ਵਿਛੜ ਕੇ ਜਿਹੜਾ ਬਾਪੂ ਤੋਂ ਵਿਸਰਦਾ ਨਹੀਂ ਉਹ ਬਾਪੂ ਨੂੰ ਮੁੜ ਕੇ ਮਿਲ ਪੈਂਦਾ ਜਿਹੜਾ ਵਿਛੜ ਵੀ ਜਾਵੇ ਅਤੇ ਵਿਸਰ ਵੀ ਜਾਵੇ ਉਹ ਦਰ ਦਰ ਧੱਕੇ ਖਾਂਦਾ ਮੁੜ ਕੇ ਮਿਲਦਾ ਨਹੀਂ ਮੈਂ ਕਹਿੰਦਾ ਵਿਛੜਨ ਤੋਂ ਵੱਡਾ ਦੁੱਖ ਹੈ ਵਿਸਰਨ ਦਾ ਆਖੋ ਵਾਹਿਗੁਰੂ ਵਿਸਰਨ ਤੋਂ ਵੱਡਾ ਕੋਈ ਦੁੱਖ ਨਹੀਂ ਕੀ ਵਿਸਰੈ ਦੁੱਖ ਬੋਥਾ ਲਾਗੈ ਦੁੱਖ ਲਾਗੈ ਤੂੰ ਵਿਸਰ ਨਾਈ ਦੁੱਖ ਹੈ ਹੀ ਪਰਮੇਸ਼ਰ ਤੋਂ ਵਿਸਰਨ ਦਾ ਦੁੱਖ ਤਦੇ ਜਾਂ ਵਿਸਰ ਜਾਵੇ ਆਖੋ ਵਾਹਿਗੁਰੂ ਅਸੀਂ ਰੋਗੀ ਹਾਂ ਇਸੇ ਕਰਕੇ ਸਰੀਰ ਇੱਕ ਹੈ ਬਿਮਾਰੀਆਂ ਅਨੇਕ ਨੇ ਅਸੀਂ ਦੁਖੀ ਹਾਂ ਇਸ ਕਰਕੇ ਅਸੀਂ ਪਰਮੇਸ਼ਰ ਨੂੰ ਵਿਸਾਰ ਛੱਡਿਆ ਸਾਨੂੰ ਖਾਣਾ ਚੇਤੇ ਪੀਣਾ ਚੇਤੇ ਹੱਸਣਾ ਚੇਤੇ ਸੌਣਾ ਚੇਤੇ ਹੈ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ ਖਸਮ ਵਿਸਾਰ ਖੁਆਰੀ ਕੀਨੀ ਤ੍ਰਿਗ ਜੀਵਨ ਨਹੀਂ ਰਹਿਣਾ। ਹੇ ਭੋਲੇ ਵੈਦ ਮੈਂ ਦੱਸਾਂ, ਜੇ ਪਰਮਾਤਮਾ ਤੋਂ ਵਿਛੜਨ ਦਾ ਦੁੱਖ ਹੈ, ਇਸ ਕਰਕੇ ਪਰਮੇਸ਼ਰ ਨੂੰ ਵਿਸਰਨ ਕਰਕੇ, ਇਹ ਭੋਲੇ ਵੈਦ ਤੇਰੇ ਕੋਲ ਕੋਈ ਐਸੀ ਦਵਾਈ ਹੈ ਕਿ ਜਿਹੜੀ ਪਰਮੇਸ਼ਰ ਤੋਂ ਵਿਛੜੇ ਹੋਏ ਨੂੰ ਤੂੰ ਮਿਲਾ ਸਕੇ? ਤੇਰੇ ਕੋਲ ਕੋਈ ਐਸੀ ਦਵਾਈ ਹੈ ਵੈਦ ਭੋਲੇ, ਜਿਹੜੇ ਪਰਮੇਸ਼ਰ ਤੋਂ ਵਿਛੜੇ ਹੋਏ ਹਨ ਉਹ ਮੁੜ ਕੇ ਪਰਮੇਸ਼ਰ ਨੂੰ ਚੇਤੇ ਕਰਨ ਲੱਗ ਜਾਣ? ਤੇਰੇ ਕੋਲ ਐਸੀ ਕੋਈ ਦਵਾਈ ਹੈ ਕਿ ਟੁੱਟਿਆ ਹੋਇਆਂ ਨੂੰ ਮੁੜ ਕੇ ਜੋੜ ਸਕੇ ਜੋ ਪਰਮੇਸ਼ਰ ਨਾਲ ਟੁੱਟੇ ਹੋਏ ਹਨ? ਆ ਵੈਦ ਮੈਂ ਦੱਸਾਂ ਤੈਨੂੰ, ਜੇ ਅਗਰ ਕੋਈ ਮਿਲਾ ਸਕਦਾ ਵਿਛੜਿਆ ਹੋਇਆਂ ਨੂੰ ਤਾਂ ਵਿਛੜਿਆ ਗੁਰ ਮੇਲ ਸੀ, ਹਰ ਰਸ ਨਾਮ ਪਿਆਰ ਮੇਰਾ ਵੈਦ ਗੁਰੂ ਗੋਬਿੰਦ। ਆਖੋ ਵਾਹਿ, ਸਾਰੇ ਬੋਲੋ, ਵਿਛੜਿਆ ਗੁਰਮੇਲ ਸੀ, ਹਰ ਰਸ ਨਾਮ ਪਿਆਰ। ਫਿਰ ਦੁੱਖਾਂ ਦੀ ਦਿਵਿਰਤੀ ਕੌਣ ਕਰ ਸਕਦਾ ਹੈ? ਵਿਛੜਿਆ ਗੁਰਮੇਲ ਸੀ, ਜੇ ਵਿਛੜਨ ਕਰਕੇ ਦੁੱਖ ਹੈ, ਜੇ ਵਿਛੜਨ ਕਰਕੇ ਰੋਗ ਹਨ, ਜੇ ਵਿਛੜਨ ਕਰਕੇ ਸੰਤਾਪ ਹੈ, ਤਾਂ ਫਿਰ ਮੇਰਾ ਗੁਰੂ ਹੀ ਦੂਰ ਕਰ ਸਕਦਾ ਹੈ। ਇਸ ਕਰਕੇ ਸਾਹਿਬ ਕਹਿੰਦੇ ਮੇਰਾ ਵੈਦ ਗੁਰੂ ਗੋਬਿੰਦ। ਭਾਈ ਗੁਰਦਾਸ ਜੀ ਨੇ ਇੱਕ ਪੌੜੀ ਵਿੱਚ ਸਤਿਗੁਰੂ ਨੂੰ ਪੂਰਾ ਵੈਦ ਕਹਿ ਕੇ ਕਿਵੇਂ ਯਾਦ ਕੀਤਾ, ਆਓ ਪਹਿਲੋਂ ਪੜ੍ਹ ਲਈਏ। ਹਾਂਜੀ, ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ, ਪੰਜੇ ਰੋਗ ਅਸਾਧ ਨਿਵਾਰੇ, ਅਸਾਧ ਨਿਵਾਰੇ, ਅਸਾਧ ਨਿਵਾਰੇ। ਪੂਰਾ ਵੈਦ ਹੈ, ਪੂਰਾ ਵੈਦ ਹੈ, ਸਤਿਗੁਰ ਪੂਰਾ ਵੈਦ ਹੈ, ਸਤਿਗੁਰ ਪੂਰਾ ਵੈਦ ਹੈ। ਸਤਿਗੁਰ ਗੁਣੀ ਨਿਧਾਨ ਹੈ, ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੈ ਅਵੇ ਗੁਣ ਆਰੇ, ਅਵੇ ਗੁਣ ਆਰੇ। ਪੂਰਾ ਵੈਦ ਹੈ, ਪੂਰਾ ਵੈਦ ਹੈ, ਸਤਿਗੁਰ ਪੂਰਾ ਵੈਦ ਹੈ, ਸਤਿਗੁਰ ਪੂਰਾ ਵੈਦ। ਸੁਖ ਸਾਗਰ ਗੁਰਦੇਵ ਹੈ, ਸੁਖ ਦੇ ਮੇਲ ਲਏ ਦੁਖਿਆਰੇ,
ਮੇਲ ਲਏ ਦੁਖਿਆਰ ਗੁਰ ਪੂਰਾ ਨਿਰਵੈਰ ਹੈ ਬੈਦ ਹੈ ਸਤਿਗੁਰ ਪੂਰਾ ਬੈਦ ਹੈ ਸਤਿਗੁਰ ਪੂਰਾ ਬੈਦ ਹੈ ਗੁਰ ਪੂਰਾ ਨਿਰਭਉ ਸਦਾ ਜਨਮ ਮਰਨ ਜਮ ਡਰੈ ਉਤਾਰੇ ਜਮ ਡਰੈ ਉਤਾਰੇ ਸਤਿਗੁਰ ਪੁਰਖ ਸੁਜਾਨ ਹੈ ਬੈਦ ਹੈ ਸਤਿਗੁਰ ਪੂਰਾ ਬੈਦ ਹੈ ਸਤਿਗੁਰ ਪੂਰਾ ਬੈਦ ਹੈ ਸਤਿਗੁਰ ਆਗੂ ਜਾਣੀਐ ਵਹਾਂ ਪਕੜ ਅੰਦਲੇ ਉਧਾਰੇ ਅੰਦਲੇ ਉਧਾਰੇ ਮਾਣ ਨੀ ਮਾਣੇ ਸਦ
ਭਾਈ ਗੁਰਦਾਸ ਬੋਲੇ ਪੰਜੇ ਰੋਗ ਅਸਾਧ ਨੇ ਵਾਰੇ ਇਹ ਵੈਦ ਮਨੁੱਖਤਾ ਦਾ ਭਲਾ ਕਰਨ ਵਾਲਾ ਮਜ਼ਲੂਮਾਂ ਦਾ ਸਹਾਰਾ ਦੁਖੀਆਂ ਨੂੰ ਦੁੱਖਾਂ ਤੋਂ ਮੁਕਤ ਕਰਨ ਵਾਲਾ ਬੇਸਹਾਰਿਆਂ ਦਾ ਸਹਾਰਾ ਨਿਤਾਣਿਆਂ ਦਾ ਤਾਣ ਨਿਮਾਣਿਆਂ ਦਾ ਮਾਣ ਮਾਣ ਨਿਮਾਣੇ ਸਦ ਬਲਿਹਾਰੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਲਕ ਅਵਸਥਾ ਜਦੋਂ ਨਾਮ ਸ਼੍ਰੀ ਤਿਆਗ ਮਲ ਸੀ। ਬਾਬਾ ਗੁਰਦਿੱਤਾ ਜੀ ਦੀ ਬਰਾਤ ਬਰਾਤੀ ਬਣ ਕੇ ਜਾ ਰਹੇ ਸਨ। ਰਸਤੇ ਵਿੱਚ ਇੱਕ ਹਮ ਉਮਰ ਦਾ ਬਾਲਕ ਜੋ ਬਿਲਕੁਲ ਹੀ ਨੰਗਾ ਸੀ, ਬੱਚਿਆਂ ਨਾਲ ਖੇਡਦਾ ਖੇਡਦਾ ਸ਼ਰਮਿੰਦਗੀ ਵਿੱਚ ਲੁਕਦਾ ਫਿਰਦਾ ਸੀ। ਨਗੇਜ਼ ਤੋਂ ਵੱਡੀ ਕੋਈ ਸ਼ਰਮਿੰਦਗੀ ਹੁੰਦੀ ਹੀ ਨਹੀਂ। ਅੱਜ ਮੈਂ ਜਦੋਂ ਵੇਖਦਾ ਮਨੁੱਖੀ ਸੁਭਾਅ ਨੂੰ, ਅੱਜ ਮਨੁੱਖੀ ਸੁਭਾਅ ਨੇ ਆਪਣਾ ਤਨ ਤਾਂ ਪੂਰਾ ਕੀ ਕੱਜਣਾ ਸੀ, ਅੱਜ ਮਨ ਵੀ ਨੰਗਾ ਕਰਕੇ ਬੈਠ ਗਿਆ। ਜਦੋਂ ਮਨੁੱਖ ਦਾ ਮਨ ਹੀ ਨੰਗਾ ਹੋ ਜਾਏ ਤੇ ਫਿਰ ਸ਼ਰਮ ਕਿੱਥੇ ਹੈ। ਜਦ ਮਨੁੱਖ ਕੱਪੜਿਆਂ ਵਿੱਚ ਤਾਂ ਗਵਾਚ ਗਿਆ ਪਰ ਨੰਗੇਜ ਮਨ ਬਾਰੇ ਕਦੇ ਨਾ ਸੋਚਿਆ। ਇਸ ਮਨ ਨੰਗੇ ਕਰਕੇ ਅੱਜ ਮਨੁੱਖ ਦੀ ਜ਼ਮੀਰ ਗਿਰ ਗਈ। ਇਸ ਮਨ ਨੰਗੇ ਕਰਕੇ ਜ਼ਮੀਰ ਗਿਰਨ ਕਰਕੇ ਮਨੁੱਖ ਦੀ ਤਕਦੀਰ ਵੀ ਗਿਰ ਗਈ। ਬਿਰਤੀ ਪਸ਼ੂ ਸਮਾਨ ਹੋ ਗਈ। ਸੰਸਾਰੀ ਨਜ਼ਰ 'ਚ ਤਾਂ ਕੱਪੜੇ ਪਾਈ ਬੈਠਾ ਪਰ ਬੰਦੇ ਦੀਆਂ ਅੱਖਾਂ ਬੰਦੇ ਵਰਗੀਆਂ ਨਹੀਂ ਰਹੀਆਂ, ਦੇਖਣੀ ਬੰਦੇ ਵਰਗੀ ਨਹੀਂ ਰਹੀ। ਆਖੋ ਜ਼ਬਾਨ ਬੰਦੇ ਵਰਗੀ ਲੇਕਿਨ ਬੋਲੀ ਬੰਦੇ ਵਰਗੀ ਨਹੀਂ ਰਹੀ। ਪੈਰ ਬੰਦੇ ਵਰਗੇ ਲੇਕਿਨ ਚਾਲ ਬੰਦੇ ਵਰਗੀ ਨਹੀਂ ਰਹੀ। ਹੱਥ ਬੰਦੇ ਵਰਗੇ ਲੇਕਿਨ ਕਰਮ ਬੰਦੇ ਵਰਗੇ ਨਹੀਂ ਰਹੇ। ਮੈਂ ਕੀ ਕਹਾਂ, ਅੱਜ ਬੰਦੇ ਦੀ ਕਰਤੂਤ ਵੀ ਬੰਦੇ ਵਰਗੀ ਨਹੀਂ ਰਹੀ। ਕਰਤੂਤ ਪਸ਼ੂ ਕੀ ਮਾਨਸ ਜਾਤ। ਗੁਰੂ ਕਿਰਪਾ ਕਰੇ ਆਪਣੀ ਨਜ਼ਰ ਨਾਲ ਸਾਡੇ ਨੰਗੇ ਮਨ ਨੂੰ ਗੁਰ ਸ਼ਬਦ ਦਾ ਕੱਪੜਾ ਦੇ ਕੇ ਢੱਕ ਲਵੇ। ਆਖੋ ਵਾਹਿਗੁਰੂ। ਆ ਹਮ ਉਮਰ ਦੇ ਬਾਲਕ ਸ਼੍ਰੀ ਤਿਆਗ ਮਲ ਨਾਂ ਸੀ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ। ਬਾਲਕ ਅਵਸਥਾ ਵਿੱਚ ਨੰਗੇ ਬਾਲਕ ਨੂੰ ਵੇਖ ਕੇ ਬਰਦਾਸ਼ਤ ਨਾ ਕਰ ਸਕੇ, ਉਸਦੇ ਨਗੇਜ ਨੂੰ ਆਪਣੇ ਤਨ ਦੀ ਪੁਸ਼ਾਕ ਉਤਾਰੀ, ਉਸ ਬਾਲਕ ਨੂੰ ਪਾ ਦਿੱਤੀ। ਆਪ ਬਸਤਰਾਂ ਤੋਂ ਬਿਨਾਂ ਮਾਤਾ ਜੀ ਕੋਲ ਆ ਗਏ। ਮਾਤਾ ਜੀ ਨੇ ਤਾਂ ਜੇ ਝਿੜਕਾਂ ਦਿੱਤੀਆਂ ਪਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੱਲ ਨਾਲ ਲਗਾ ਕੇ ਕਿਹਾ, ਤੁਸੀਂ ਜਿਹੜੀ ਦੇਣ ਦੀ ਬਿਰਤੀ ਲਈ ਜਨਮ ਧਾਰਿਆ ਸੀ ਉਹ ਕੰਮ ਸ਼ੁਰੂ ਵੀ ਕਰ ਦਿੱਤਾ ਹੈ ਤੁਸੀਂ। ਆਖੋ ਸ਼੍ਰੀ ਤਿਆਗ ਮੱਲ ਜੀ, ਤੁਸੀਂ ਉਹ ਬਿਰਤੀ ਵਾਲਾ ਕਰਮ ਸ਼ੁਰੂ ਹੀ ਕਰ ਦਿੱਤਾ। ਸੋਚ ਆਈ ਜੇ ਅਗਰ ਉਹ ਹਮ ਉਮਰ ਦੇ ਬਾਲਕ ਨੂੰ ਬਾਲਕ ਅਵਸਥਾ ਵਿੱਚ ਉਸਦਾ ਨਗੇਜ ਬਰਦਾਸ਼ਤ ਨਹੀਂ ਸੀ ਕਰ ਸਕੇ, ਆਪਣੀ ਤਨ ਦੀ ਪੁਸ਼ਾਕ ਦੇ ਦਿੱਤੀ, ਮੇਰਾ ਵੈਦ ਗੁਰੂ ਗੋਬਿੰਦਾ ਕਿਸੇ ਦਾ ਨਗੇਜ ਨਹੀਂ ਬਰਦਾਸ਼ਤ ਕਰ ਸਕਿਆ, ਉਹ ਹਿੰਦੁਸਤਾਨ ਦਾ ਨਗੇਜ ਕਿਵੇਂ ਬਰਦਾਸ਼ਤ ਕਰ ਸਕਦਾ ਸੀ, ਆਪਣਾ ਤਨ ਹੀ ਕੁਰਬਾਨ ਕਰ ਦਿੱਤਾ। ਆਖੋ ਸਰ ਸਤਨਾਮ ਸ਼੍ਰੀ ਵਾਹਿਗੁਰੂ। ਤੁਸੀਂ ਵੀ ਬੋਲੇ, ਮੇਰੇ ਬਹਿਜ ਗੁਰੂ ਗੋਬਿੰਦਾ ਬੋਲੇ, ਸੰਸਾਰ ਬੋਲਿਆ, ਅੱਜ ਸਾਰੇ ਬੋਲਦੇ ਨੇ ਤੇਗ ਬਹਾਦਰ ਸਿਮਰਿਆ ਕਰ ਨੌ ਨਿਧ ਆਵੇ ਤਾਏ ਸਭ ਥਾਈ ਹੋਏ ਸਾ। ਮੇਰੇ ਬਹਿਜ ਗੁਰੂ ਗੋਬਿੰਦਾ ਬਾਰੇ ਸੰਸਾਰ ਬੋਲਿਆ, ਤਨ ਸ਼੍ਰੀ ਗੁਰੂ ਤੇਗ ਬਹਾਦਰ ਧਰਮ ਕੀ ਚਾਦਰ। ਆਖੋ ਸਾਰੇ ਸਤਨਾਮ ਸ਼੍ਰੀ ਵਾਹਿਗੁਰੂ। ਆਖੋ ਵਾਹਿਗੁਰੂ। ਪਰ ਜਦੋਂ ਦਾਸ ਚਾਦਰ ਬਾਰੇ ਗੱਲ ਵਿਚਾਰਦਾ ਹੈ, ਚਾਦਰ ਬਾਰੇ, ਫਿਰ ਵਿਚਾਰ ਸਮਝ ਆਉਂਦੀ ਹੈ ਧਰਮ ਦੀ ਚਾਦਰ ਕੀ ਹੈ। ਆਖੋ ਵਾਹਿਗੁਰੂ। ਮੈਂ ਕਦੇ ਚਾਦਰ ਬਾਰੇ ਤੁਸੀਂ ਵੀ ਵਿਚਾਰ ਕਰਨਾ, ਕੱਪੜੇ ਬਾਰੇ ਤੁਸੀਂ ਵਿਚਾਰ ਕਰਨਾ, ਸਾਰੇ ਅਸੀਂ ਤੇ ਤੁਸੀਂ ਇੱਕ ਸ਼ਬਦ ਬੋਲਦੇ ਹਾਂ ਕਿ ਕੱਪੜਾ ਤਨ ਢੱਕਦਾ। ਆਖੋ ਭਾਈ ਕਹਿੰਦੇ ਆ ਨਾ, ਕੱਪੜੇ ਦੀ ਚਾਦਰ ਸਰੀਰ ਢੱਕਦੀ ਹੈ, ਪਰ ਕਦੇ ਸੋਚੋ ਕੱਪੜਾ ਬਣਦਾ ਕਿਵੇਂ ਹੈ। ਆਖੋ ਭਾਈ ਤੁਸੀਂ ਤਾਂ ਪਾ ਲਿਆ, ਮੈਂ ਵੀ ਪਾ ਲਿਆ, ਪਰ ਕੱਪੜੇ ਨੂੰ ਤਾਂ ਪੁੱਛ ਕੇ ਵੇਖੋ ਤੂੰ ਕਿਵੇਂ ਬਣਿਆ। ਆਖੋ ਭਾਈ ਮੇਰੇ ਕੋਲ ਬਹੁਤਾ ਸਮਾਂ ਨਹੀਂ, ਮੈਂ ਸਮੇਂ ਅੰਦਰ ਅੰਦਰ ਹੀ ਵਿਚਾਰ ਨੂੰ ਸਮਾਪਤ ਕਰਨਾ। ਭਾਈ ਗੁਰਦਾਸ ਜੀ ਇੱਕ ਪੌੜੀ ਵਿੱਚ ਬੋਲੇ, ਆਓ ਮੈਂ ਦੱਸਾਂ ਕੱਪੜੇ ਨੂੰ ਪੁੱਛਾਂ ਕੱਪੜਾ ਕੀ ਕਹਿੰਦਾ, ਕੱਪੜਾ ਬੋਲਦਾ ਹੈ, ਦੱਸਾਂ ਮੈਂ ਕਿਵੇਂ ਕੱਪੜਾ ਬਣਿਆ। ਕਹਿੰਦੇ ਹੋਏ ਵੜੇਵਾਂ ਜੱਗ ਵਿੱਚ, ਪਹਿਲਾਂ ਮੈਂ ਵੜੇਵਾਂ ਸੀ। ਆਖੋ ਵਾਹਿਗੁਰੂ ਹੋਏ ਵੜੇਵਾਂ ਜੱਗ ਵਿੱਚ, ਬੀਜੇ ਤਨਖੇ ਨਾਲ ਰਲਾਇਆ, ਮੈਂ ਮਿੱਟੀ ਨਾਲ ਮਿੱਟੀ ਵਿੱਚ ਮਿਲ ਗਿਆ, ਬੂਟੀ ਹੋਏ ਕਪਾਹ ਦੀ। ਆਖੋ ਵਾਹਿਗੁਰੂ ਫਿਰ ਮੈਂ ਕਪਾਹ ਦੀ ਬੂਟੀ ਬਣਿਆ, ਟੀਂਡੇ ਹੱਸ ਹੱਸ ਆਪ ਖੜਾਇਆ, ਉਸਨੂੰ ਇੱਕ ਫਲ ਲੱਗਿਆ ਟੀਂਡਾ, ਐਂ ਲੱਗਦਾ ਸੀ ਚਿੱਟੀ ਚਿੱਟੀ ਕਪਾਹ ਹੱਸ ਰਿਹਾ। ਆਖੋ ਵਾਹਿਗੁਰੂ ਕਹਿੰਦੇ ਦੋਏ ਮਿਲ ਵੇਲਣ ਵੇਲਿਆ, ਫਿਰ ਉਸੇ ਰੂਈ ਨੂੰ ਵੇਲਿਆ ਗਿਆ। ਆਖੋ ਵਾਹਿਗੁਰੂ ਲੂੰ ਲੂੰ ਕਰ ਤੁੰਬ ਤੁੰਬਾਇਆ, ਲੂੰ ਲੂੰ ਕਰਕੇ ਤੁੰਬ ਤੁਬਾਇਆ, ਫਿਰ ਪਿੰਜੇ ਪਿੰਜਣ ਪਿੰਜਿਆ। ਆਖੋ ਵਾਹਿਗੁਰੂ ਕਰ ਕਰ ਗੋੜੀ ਸੂਤ ਕਤਾਇਆ, ਫਿਰ ਪਿੰਜੇ ਨੇ ਪਿੰਜਿਆ। ਆਖੋ ਵਾਹਿਗੁਰੂ ਫਿਰ ਕੱਤਣ ਵਾਲਿਆਂ ਨੇ ਕੱਤ ਕੱਤ ਕੇ ਸੂਤ ਕੱਤਿਆ, ਤਣ ਉਣ ਖੁੰਭ ਚੜਾਏ ਕੈ, ਦੇ ਦੇ ਦੁੱਖ ਤੁਆਏ ਰੰਗਾਇਆ, ਦੁੱਖ ਦੇ ਦੇ ਕੇ ਫਿਰ ਰੰਗਾਇਆ, ਕੈਂਚੀ ਕੱਟਣ ਕੱਟਿਆ, ਫਿਰ ਕੈਂਚੀ ਆ ਗਈ ਉਸਨੇ ਕੱਟਿਆ। ਆਖੋ ਵਾਹਿਗੁਰੂ ਸੂਈ ਧਾਗੇ ਜੋੜ ਜੋੜਾਇਆ, ਲੱਜਣ ਕੱਜਣ ਹੋਏ ਕਜਾਇਆ, ਉਹ ਤਾਂ ਤੁਹਾਡੇ ਕੱਜਣ ਦੇ ਕੰਮ ਆਇਆ, ਇਤਨਾ ਦੁੱਖ ਸਹਿ ਕੇ। ਆਖੋ ਵਾਹਿਗੁਰੂ ਕਿੱਥੇ ਸੀ ਵੜੇਵਾਂ, ਕਿੱਥੇ ਸੀ ਕਪਾਹ, ਕਿਤੇ ਪਾਹ ਦਿੱਤੀ ਗਈ ਰੰਗਣ ਵਾਸਤੇ, ਕਿਤੇ ਖੁੰਭ ਚੜਾਇਆ ਗਿਆ, ਕਿੱਥੇ ਕੈਂਚੀ ਨੇ ਕੱਟਿਆ, ਸੂਈ ਧਾਗੇ ਨੇ ਜੋੜ ਜੁੜਾਇਆ, ਤਾਂ ਉਹ ਕੱਪੜਾ ਸਾਡੇ ਤਨ ਕੱਜਣ ਆਇਆ। ਜੇ ਇੱਕ ਕੱਪੜੇ ਨੇ ਇਤਨਾ ਦੁੱਖ ਪਾਇਆ ਤੇ ਤਾਂ ਸਾਡਾ ਤਨ ਕੱਜਿਆ। ਇਹ ਧਰਮ ਦੀ ਚਾਦਰ ਲਈ ਵੀ ਕਾਰਜ ਤਾਂ ਪਹਿਲੇ ਜਾਮੇ ਤੋਂ ਹੀ ਆਰੰਭ ਹੋ ਗਿਆ। ਮਹਾਨ ਕੁਰਬਾਨੀਆਂ ਹੋਈਆਂ, ਗੁਰਬਾਣੀ ਦਾ ਯੁੱਗ ਫਿਰ ਕੁਰਬਾਨੀ ਦਾ ਯੁੱਗ ਆਇਆ। ਆਖੋ ਵਾਹਿਗੁਰੂ ਮੈਂ ਬੇਨਤੀ ਕਰਾਂ, ਪਹਿਲਾਂ ਗੁਰਬਾਣੀ ਦਾ ਯੁੱਗ, ਉਸੇ ਗੁਰਬਾਣੀ ਦੇ ਯੁੱਗ ਤੋਂ ਕੁਰਬਾਨੀ ਦਾ ਯੁੱਗ ਆਇਆ, ਤੇ ਆਖਰ ਐਸਾ ਵੀ ਹੋਇਆ। ਐਵੇਂ ਧਰਮ ਦੀ ਚਾਦਰ ਨਹੀਂ ਬਣਿਆ, ਇੱਕ ਭੋਰੇ ਵਿੱਚ ਬੈਠ ਕੇ ਤਕਰੀਬਨ 27 ਸਾਲ ਪਰਮਾਤਮਾ ਦਾ ਨਾਮ ਕਮਾਇਆ ਤੇ ਤਾਂ ਉਹ ਧਰਮ ਦੀ ਚਾਦਰ ਬਣਿਆ। ਆਖੋ ਸਾਰੇ ਸਤਨਾਮ ਸ਼੍ਰੀ ਵਾ। ਆਖੋ ਵਾਹਿਗੁਰੂ ਮਹਾਨ ਕੁਰਬਾਨੀਆਂ ਹੋਈਆਂ, ਇਸ ਗੁਰਸਿੱਖੀ ਦੀ ਚਿੱਟੀ ਚਾਦਰ ਨੂੰ ਦਾਗ ਨਹੀਂ ਲੱਗਣ ਦਿੱਤਾ। ਆਖੋ ਵਾਹਿਗੁਰੂ ਇਸ ਨੂੰ ਦਾਗ ਤੋਂ ਬਚਾਉਣ ਲਈ ਆਪਣੇ ਆਪ ਨੂੰ ਤਾਂ ਕੁਰਬਾਨ ਕਰ ਦਿੱਤਾ, ਲੇਕਿਨ ਇਹ ਐਸੀ ਚਾਦਰ ਬਣਿਆ ਜਿਹੜਾ ਮਜ਼ਲੂਮਾਂ ਦਾ ਸਹਾਰਾ ਬਣਿਆ, ਕਸ਼ਮੀਰੀ ਪੰਡਿਤਾਂ ਦੇ ਦੁੱਖਾਂ ਦੀ ਨਿਵਿਰਤੀ ਲਈ ਮਜ਼ਲੂਮਾਂ ਦਾ ਸਹਾਰਾ ਬਣਿਆ। ਤਾਂਹੀਓ ਕਹਿ ਦਿੱਤਾ ਤਿਲਕ ਜੰਝੂ ਰਾਖਾ ਪ੍ਰਭ ਤਾਂਕਾ ਕੀਨੋ ਬਡੋ ਕਲੂ ਮੈਂ ਸਾਕਾ। ਆਖੋ ਵਾਹਿਗੁਰੂ ਸਾਧਨ ਹੇਤ ਇਤੀ ਜਿਨ ਕਰੀ, शीश दिया पर सी ना उचरी, ऐसी है तन श्री गुरु तेग बहादुर साहब मेरा बैद गुरु गोविंदा। सारे बोलो मेरा बैद गुरु गोविंदा, मेरा बैद गुरु गोविंदा। जेड़ा दुखियां दा सहारा बनिया, मजलूमां दा सहारा बनिया, मनुखता दा सहारा बनिया, ते सरबत दे भले दा सहारा बनिया। एक बेनती होर करा, कदे गुस्सा चढ़िया होवे ना, पुछण दी लोड़ नहीं, अखां तो पता लग जांदा है बंदे दी अंदर गुस्सा है। उस दी अखां वल वेख लेना, तुहानूं पता लग जाएगा कि बंदे अंदर गुस्सा है। शर्म अंदर होवे, अखां तो पता लग जांदा है बंदे अंदर शर्म है। उदासी अंदर होवे, पता लग जांदा है बंदे अंदर उदासी है, अखां दस देंदियां ने। बंदे अंदर प्यार होवे, बंदे दीयां अखां तो पता लग जांदा है बंदे अंदर प्यार है। फिर समझ आउंदी है, जे बंदे अंदर प्यार है तां अखां दस दिंदियां ने, जे बंदे अंदर शांति है ते अखां दस दिंदियां ने, जे बंदे अंदर गुस्सा है ते अखां तो पता लग जांदा है, जे बंदे अंदर शर्म है अखां तो पता लग जांदी है। ते पर ए वी सच्चाई है, मेरे गुरु दी द्योरी अमृत नाल भरपूर है, ते गुरु दे लोणे तो पता लग जांदा है कि मेरे गुरु दे नेत्रां चो अमृत चढ़ रहा है। आखो वाह, और ऐसा मेरे गुरु दे नेत्रां चो अमृत चढ़दा है। गुर अमृत पिनी देहोरी अमृत बुरके राम राजे, जेड़ा भी मेरे गुरु दा संग करे उसके उपर अमृत दे छिट्टे पेंदे हन। सजन मिंडा रंगुला रंग लाए मन ले, मन लेंदा है रंग देंदा है। ते जेड़ा मेरा सजन ऐसा मेरा बैद गुरु गोबिंदा, ते जेड़े उसके लोइन तो अमृत चढ़दा है, ਉਹ ਸਿਰਫ ਦੁੱਖਾਂ ਦੀ ਨਿਵਿਰਤੀ ਨਹੀਂ ਕਰਦਾ। ਭੱਟਾਂ ਨੇ ਦਰਸ਼ਨ ਕੀਤੇ ਅਤੇ ਭੱਟ ਬੋਲੇ, ਇਹ ਤਾਂ ਐਸੇ ਹਨ ਮੇਰੇ ਗੁਰੂ ਦੇਵ, ਉਹਨਾਂ ਦੇ ਨੇਤਰਾਂ 'ਚੋਂ ਅਮੇਂ ਦ੍ਰਿਸ਼ਟੀ ਹੈ, ਉਸ ਅਮੇਂ ਦ੍ਰਿਸ਼ਟੀ ਨਾਲ ਪਾਪੀਆਂ ਦੇ ਪਾਪ ਝੜ ਜਾਂਦੇ ਨੇ, ਦੁਖੀਆਂ ਦੇ ਦੁੱਖ ਝੜ ਜਾਂਦੇ ਨੇ, ਪਾਪੀਆਂ ਦੇ ਪਾਪ ਬਿਨਸ ਜਾਂਦੇ ਨੇ। ਕਿਵੇਂ ਭੱਟ ਬੋਲੇ, ਆਓ ਆਪਾਂ ਵੀ ਬੋਲੀਏ, ਮੇਰੇ ਬੈਦ ਗੁਰੂ ਗੋਬਿੰਦਾ ਦੇ ਲੋਇਣ ਕੈਸੇ ਨੇ, ਮੇਰੇ ਬੈਦ ਗੁਰੂ ਗੋਬਿੰਦਾ ਦੇ ਦਰਸ਼ਨ ਕਰੀਏ ਕਿਵੇਂ ਕਹਿੰਦੇ ਹਨ। ਅਮੈਂ ਦਿਸ਼ਟ ਸ਼ੁਭ ਕਰੈ, ਹਰੈ ਅਗਪਾ ਸਕਲ ਮਲ, ਹਰੈ ਅਗਪਾਪ ਸਕਲ ਮਲ, ਕਾਮ ਕ੍ਰੋਧ ਹਰ ਲੋਭ ਮੋਹ, ਬਸ ਕਰੈ ਸਭੈ ਮਲ, ਬਸ ਕਰੈ ਸਭੈ ਮਲ, ਅਮੈ ਦਿਸ਼ਟ ਸ਼ੁਭ ਕਰੈ, ਅਮੈ ਦਿਸ਼ਟ ਸ਼ੁਭ ਕਰੈ, ਸਦਾ ਸੁਖ ਮਨ ਬਸੈ, ਦੁਖ ਸੰਸਾਰ ਖੋਵੈ, ਗੁਰ ਨਵਨਿਧ ਦਰਿਆ ਜਨਮ ਹਮ ਕਾਲਖ ਤੋਵੈ, ਜਨਮ ਹਮ ਕਾਲਖ
हाथ धोवे हमें दिष्ट शुभ करे, हमें दिष्ट शुभ करे, हमें दिष्ट शुभ करे।
सारे बोलना
सो कहो तल गुरसेविए, अनस सहज सुभाए, दर्शन परसे गुरु के,
सारे बोलो
दर्शन परसे गुरु के, जन्म मरण दुख जाए, जन्म मरण दुख जाए, हे जन्म मरण दुख जाए, हमें दिष्ट शुभ करे, शुभ करे, हमें इष्ट शुभ करे।
मेरा बेहद गुरु गोबिंद जिसके दर्शन करने वाले भी दुख दूर होंगे, जिसके अमें दिश करके पापिया के पाप चढ़ जाते हैं, पशु बिरतिया भी देव बिरतियां बन जांदियां हन। गुर दरियाओ विच कोई इशनान ता करे, अमृतसर सतगुरु सतवादी जित नातै कौआ हंस होवै। आखो वाई, आखो वाई, जपो सतनाम श्री वाहे, आखो वाई। हरे अग पाप सकल मल, पर जो खुद दुखां दी पकड़ विच नहीं, मैं फिर बेनती करा वही दूसरिया नूं सुख दे सकदा है। ते ए मेरा बैद गुरु गोबिंद दा है, सच कहां सुखदाता है, दुखां दी पकड़ विच नहीं। दुखां दी पकड़ विच ओ हुंदे ने जिहड़े सिर्फ शरीरां नाल जुड़दे ने, सिर्फ शरीरां नाल निहों करदे ने। शरीरां नाल निहों करन वाले ओ सिर्फ सस्ती शोहरत विच जिउंदे ने, जिन्हां ने शरीरां नाल नहीं बल्कि जो शरीर विच वसदा है उस दे नाल प्यार कीता है, उस नाल निहु कीता है, ओ शरीरां दी पकड़ तो बाहर होण करके ओ दुखां दी पकड़ तो बाहर हो जांदा है। ऐसा मेरा बैद गुरु गोबिंद जिसने एक गल कही, भाई फेरू जी नूं उपदेश देंदे हुए कहिंदे, अज सारा संसार संसारी जीव जिथे दुखां दी गल कीती है उत्थे भुखां करके भी दुखी है। ये अज तुसी जरूर ध्यान नाल सुन के जाना। पर सतगुरु कहिंदे जे धन गुरु अमरदास जी दी गल तुसी मन लो ते तुहाडियां सारियां भुखां इको गल मनिया ही दूर हो सकदिया हैं। सारिया भुखा जितनिया भी भुखा हैं वो सारिया इको दर ते इको घरों इको गल मनिया पूरिया हो सकदिया हैं, जे तुसी धन गुरु अमरदास जी की गल मन लो। ਉਹ ਗੱਲ ਕਿਹੜੀ ਹੈ? ਪਹਿਲਾਂ ਦਾਸ ਬੋਲੇਗਾ, ਫਿਰ ਵੀਰ, ਫਿਰ ਭੈਣ, ਵਾਰੀ ਵਾਰੀ ਬੋਲਣਾ। ਧੰਨ ਗੁਰੂ ਅਮਰਦਾਸ ਜੀ ਨੇ ਸਾਨੂੰ ਭੁੱਖਾਂ ਦੀ ਨਿਵਿਰਤੀ ਲਈ, ਕਿਉਂਕਿ ਭੁੱਖ ਵੀ ਦੁੱਖ ਹੈ, ਕੀ ਗੱਲ ਸਮਝਾਈ? ਪਹਿਲਾਂ ਪੜ੍ਹ ਲਈਏ, ਫਿਰ ਵਿਚਾਰ ਕਰੀਏ, ਗੂੰਜਾਂ ਪਾ ਦੇਣਾ, ਕਿਵੇਂ ਕਹਿੰਦੇ ਹਨ। ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਜਿਨ ਭੁੱਖਾਂ ਸਭ ਗਵਾਈਆਂ। ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਜਿਨ ਭੁੱਖਾਂ ਸਭ ਗਵਾਈਆਂ। ਸਾਰੀਆਂ ਭੁੱਖਾਂ ਜੇ ਪਰਮਾਤਮਾ ਦੇ ਨਾਮ ਨੂੰ ਆਧਾਰ ਬਣਾ ਲਈਏ ਦੂਰ ਹੋ ਜਾਂਦੀਆਂ। ਸਮਾਂ ਘੱਟ ਹੈ, ਮੈਂ ਸੰਖੇਪ ਵਿੱਚ ਵਿਚਾਰ ਦੇਣੀ ਹੈ। ਤੁਸੀਂ ਕਦੇ ਸੋਚਿਆ ਅੱਖਾਂ ਦੀ ਭੁੱਖ ਕੀ ਸਾਡੀ ਮਿੱਟੀ ਹੈ? ਕਿੰਨੇ ਰੂਪ ਰੰਗ ਦੇਖੇ ਇਸ ਅੱਖਾਂ ਨੇ, ਨਿਤ ਨਵੇਂ ਦੇਖਦੀਆਂ ਨੇ। ਕੀ ਅੱਖਾਂ ਰੱਜ ਗਈਆਂ ਦੇਖ ਦੇਖ ਕੇ? ਇਹਨਾਂ ਅੱਖਾਂ ਨੇ ਕਿਤਨੇ ਪਰਾਏ ਪਰਦਿਸ਼ਟ ਵਿਕਾਰ ਵੇਖੇ? ਕੀ ਅੱਖਾਂ ਦੀ ਦੇਖਣੀ ਨੇ ਅੱਖਾਂ ਨੂੰ ਰਜਾ ਦਿੱਤਾ? ਕਿੰਨੇ ਅਸੀਂ ਰੰਗ ਤਮਾਸ਼ੇ ਵੇਖੇ? ਕੀ ਅੱਖਾਂ ਦੀ ਭੁੱਖ ਮਿਟ ਗਈ? ਫਿਰ ਕਹਿੰਦੇ ਕਿ ਕੰਨਾਂ ਨੂੰ ਪੁੱਛ ਲਓ, ਕੀ ਕੰਨਾਂ ਦੀ ਭੁੱਖ ਮਿੱਟੀ? ਸਾਰੀ ਸਾਰੀ ਰਾਤ ਨਿੰਦਿਆ ਸੁਣਦੇ ਰਹਿਣ ਨਹੀਂ ਥੱਕਦੇ? ਕੱਚੇ ਬੋਲ, ਪਰਮੇਸ਼ਰ ਤੋਂ ਦੂਰ ਕਰਨ ਵਾਲੇ ਬੋਲ, ਕੂੜ ਨਾਲ ਨਿਯਮ ਕਰਨ ਵਾਲੇ ਬੋਲ, ਜਿਹੜੇ ਸੱਚ ਨੂੰ ਕੁਰਬਾਨ ਕਰਦੇ ਨੇ ਕੂੜ ਪਿੱਛੇ, ਉਹ ਬੋਲ, ਕੀ ਸਾਡੇ ਕੰਨ ਥੱਕੇ ਹਨ? ਕੀ ਸਾਡੇ ਕੰਨਾਂ ਨੂੰ ਇਹ ਚਸ਼ਕਾ ਨਹੀਂ? ਕੀ ਕੰਨਾਂ ਦੀ ਭੁੱਖ ਮਿਟ ਗਈ? ਮਨੁੱਖ ਦੁਖੀ ਹੈ ਅੱਜ, ਮਨੁੱਖ ਦੇ ਅੰਦਰ ਤਰ੍ਹਾਂ ਤਰ੍ਹਾਂ ਦੀਆਂ ਕਲਪਨਾਵਾਂ ਹਨ। ਮਨੁੱਖ ਖਪਦਾ ਤੇ ਕਿਰਜਦਾ ਤੇ ਸੜਦਾ ਰਹਿੰਦਾ, ਕਿਉਂ? ਕਿਉਂ ਇੱਕੋ ਇੱਕ ਪਰਮਾਤਮਾ ਨੇ ਕੰਨ ਦਿੱਤੇ ਹਨ, ਜਿਨ੍ਹਾਂ ਦੇ ਰਾਹੀਂ ਜੋ ਕੁਝ ਸੁਣਦਾ ਅੰਦਰ ਪਾਉਂਦਾ, ਫਿਰ ਖਪਦਾ ਤੇ ਕਿਰਜਦਾ। ਕੀ ਕੰਨਾਂ ਦੀ ਭੁੱਖ ਮਿਟ ਗਈ? ਕੀ ਸਾਡੀ ਪੇਟ ਦੀ ਭੁੱਖ ਮਿੱਟੀ ਹੈ? ਅਸੀਂ ਹੁਣ ਤੱਕ ਕਿੰਨਾ ਅੰਨ ਖਾ ਗਏ, ਕਿੰਨੇ ਮੇਵੇ ਖਾ ਗਏ, ਕਿਤਨਾ ਪਾਣੀ ਪੀ ਗਏ ਹੋਵਾਂਗੇ, ਕਿਤਨੇ ਪ੍ਰਸ਼ਾਦੇ ਛਕੇ ਹੋਣਗੇ, ਕਿਤਨਾ ਭੋਜਨ ਛਕਿਆ ਹੋਏਗਾ, ਕੀ ਨਹੀਂ ਛਕਿਆ ਅੱਜ ਤੱਕ, ਫਿਰ ਵੀ ਪੇਟ ਭੁੱਖੇ ਦਾ ਭੁੱਖਾ। ਕੋਈ ਕਹਿ ਸਕਦਾ ਮੇਰਾ ਪੇਟ ਰੱਜ ਗਿਆ? ਫਿਰ ਪੇਟ ਭੁੱਖੇ ਦਾ ਭੁੱਖਾ। ਆਤਮਾ ਦੀ ਭੁੱਖ ਤਾਂ ਮੈਂ ਕੀ ਗੱਲ ਕਰਾਂ, ਆਤਮਾ ਬਾਰੇ ਤਾਂ ਇਸ ਬੰਦੇ ਨੂੰ ਸੋਝੀ ਨਹੀਂ ਰਹੀ। ਇਤਨੇ ਜੀਭ ਦੇ ਚਸ਼ਕਿਆਂ ਵਿੱਚ, ਇਤਨੇ ਕੰਨਾਂ ਦੇ ਚਸ਼ਕਿਆਂ ਵਿੱਚ, ਨਿੰਦਿਆ ਦੇ ਚਸ਼ਕਿਆਂ ਵਿੱਚ, ਇਤਨੇ ਭੋਗਾਂ ਦੇ ਚਸ਼ਕਿਆਂ ਵਿੱਚ ਮਸਤ ਹੋ ਗਿਆ, ਉਹ ਨਾ ਤਾਂ ਇਸ ਸਰੀਰ ਦੀ ਭੁੱਖ ਮਿਟਾ ਸਕਿਆ, ਨਾ ਪੇੜ ਦੀ, ਇਹ ਤਾਂ ਆਤਮਾ ਨੂੰ ਵੀ ਭੁੱਖਾ ਮਾਰਨ ਲੱਗ ਪਿਆ। ਕਿਉਂਕਿ ਕਹਿੰਦੇ ਦੁਰਲਭ ਦੇ ਪਾਈ ਵੱਡ ਭਾਗੀ, ਨਾਮ ਨਾ ਜਪੇ ਤਾਂ ਆਤਮ ਕਾਤੀ। ਅੱਜ ਰੋਈ ਵੀ ਜਾਂਦਾ, ਭੋਗ ਵੀ ਭੋਗੀ ਜਾਂਦਾ, ਨਾਲੇ ਕਹਿੰਦਾ ਮੇਰਾ ਬਲੱਡ ਪ੍ਰੈਸ਼ਰ ਹੈ, ਨਾਲੇ ਜੀਭ ਦੇ ਚਸਕੇ ਫੇਰ ਨਹੀਂ ਛੱਡਦਾ। ਅੱਜ ਬੰਦੇ ਨੇ ਇਤਨੀਆਂ ਡਿਸ਼ਾਂ ਬਣਾ ਲਈਆਂ, ਮੈਂ ਕਿਸੇ ਨੂੰ ਖਾਣ ਨੂੰ ਤਾਂ ਮਨਾ ਨਹੀਂ ਕੀਤਾ, ਪਰ ਕਦੇ ਬਖਸ਼ਿਸ਼ ਦੀ ਡਿਸ਼ ਵੀ ਖਾਧੀ? ਆਖੋ ਵਾਹਿਗੁਰੂ। ਕਦੇ ਬਖਸ਼ਿਸ਼ ਦੀ ਡਿਸ਼ ਬਣਾਈ? ਭੋਜਨ ਦੀਆਂ ਤਿਆਰੀਆਂ ਤਾਂ ਬੰਦਾ ਕਰਦਾ ਰਿਹਾ, ਕਦੇ ਭਜਨ ਦੀ ਭੋਜਨ ਦੀ ਤਿਆਰੀ ਵੀ ਕੀਤੀ? ਸਿਰ ਭੋਜਨ ਖਾ ਕੇ ਤਾਂ ਵਿਕਾਰ ਪੈਦਾ ਹੋਏ, ਉਹ ਜਿਨ੍ਹਾਂ ਨੇ ਭਜਨ ਦਾ ਭੋਜਨ ਛਕਿਆ ਉਹਨਾਂ ਦੇ ਅੰਦਰ ਨਿਰੰਕਾਰ ਪੈਦਾ ਹੋਏ।
ਜਿਨ੍ਹਾਂ ਨੇ ਸਿਰ ਭੋਜਨ ਛਕਿਆ ਉਹਨਾਂ ਅੰਦਰ ਕਾਮ ਹੀ ਪੈਦਾ ਹੋਇਆ, ਰਾਮ ਤਾਂ ਉਹਨਾਂ ਦੇ ਅੰਦਰ ਪੈਦਾ ਹੋਇਆ ਜਿਨ੍ਹਾਂ ਨੇ ਭਜਨ ਦਾ ਭੋਜਨ ਛਕਿਆ। ਦੂਸਰਿਆਂ ਦੇ ਮੁੱਖ ਦੀ ਗ੍ਰਾਹੀ ਖੋਹ ਕੇ ਜ਼ਬਰਦਸਤੀ ਆਪਣੇ ਪੇਟ ਵਿੱਚ ਪਾਉਂਦੇ ਰਹੇ ਭੋਜਨ ਛਕਣ ਵਾਲੇ, ਪਰ ਭਜਨ ਦੇ ਭੋਜਨ ਛਕਣ ਵਾਲੇ ਆਪ ਭੁੱਖੇ ਰਹੇ ਤੇ ਦੂਜਿਆਂ ਨੂੰ ਰਜਾਉਂਦੇ ਰਹੇ। ਸਿਰ ਮੈਂ ਕਹੀ ਜਾਵਾਂ ਸਰਬੱਤ ਦਾ ਭਲਾ ਗੱਲ ਨਹੀਂ ਬਣਨੀ, ਗੱਲ ਤਾਂ ਉਦੋਂ ਬਣੇਗੀ ਜਦੋਂ ਮੇਰੇ ਜੀਵਨ ਦੇ ਵਿੱਚ ਇੱਕੋ ਇੱਕ ਭੁੱਖ ਰਹਿ ਜਾਏ, ਸੱਚੇ ਨਾਮ ਦੀ ਭੁੱਖ। ਫਿਰ ਤਾਂ ਮੇਰੇ ਕੋਲ ਕਿਸੇ ਦਾ ਬੁਰਾ ਹੋਣਾ ਹੀ ਨਹੀਂ। ਆਖੋ ਵਾਹਿਗੁਰੂ। ਫਿਰ ਗੱਲ ਬਣੇਗੀ, ਮੈਂ ਕਹਾਂਗਾ ਨਾ ਕੋ ਦੁਸ਼ਮਣ ਦੁਖੀ ਆ, ਫਿਰ ਮੈਂ ਕਹਾਂਗਾ ਨਾ ਕੋ ਮੇਰਾ ਦੁਸ਼ਮਣ ਰਿਹਾ। ਪਰ ਮੈਂ ਕੀ ਕਰਾਂ, ਲੋਕੀ ਫਿਰ ਕਹਿ ਦਿੰਦੇ ਨੇ ਕੀ ਕਰਾਂ ਜੀ, ਪੇਟ ਮੰਗਦਾ, ਪੇਟ ਕਰਕੇ ਝਗੜੇ ਨੇ। ਆਖੋ ਵਾਹਿਗੁਰੂ। ਅੱਜ ਮੈਂ ਕੁਝ ਗੱਲ ਕਹਿ ਕੇ ਪੂਰੇ ਵੈਦ ਦੀ ਗੱਲ ਸੁਣਾ ਕੇ ਇਹ ਸਾਰੀਆਂ ਭੁੱਖਾਂ ਦੀ ਨਿਵਿਰਤੀ ਲਈ ਇੱਕ ਨੁਕਸਾ ਦੇਣਾ ਚਾਹੁੰਦਾ। ਆਖੋ ਵਾਹਿਗੁਰੂ। ਭਾਈ ਗੁਰਦਾਸ ਨੇ ਇੱਕ ਗੱਲ ਕਹੀ, ਆਖੋ ਵਾਹਿਗੁਰੂ, ਪਹਿਲਾਂ ਉਹ ਪੜ੍ਹ ਲਵਾਂ ਫਿਰ ਸਮਾਪਤੀ। ਆਖੋ ਵਾਹਿਗੁਰੂ। ਆਓ ਪੜ੍ਹੀ। ਅੱਖੀਂ ਵੇਖ ਨਾ ਰਜੀਆਂ ਬੋ ਰੰਗ ਤਮਾਸ਼ੇ, ਬੋ ਰੰਗ ਤਮਾਸ਼ੇ, ਉਸਤਤ ਨਿੰਦਾ ਕੰਨ ਸੁਣ, ਉਸਤਤ ਨਿੰਦਾ ਕੰਨ ਸੁਣ, ਰੋਵਣ ਤੇ ਹਾਸੇ, ਰੋਵਣ ਤੇ ਹਾਸੇ, ਸਾਦੀ ਜੀਬ ਨਾ ਰਜੀਆਂ, ਸਾਦੀ ਜੀਬ ਨਾ ਰਜੀਆਂ, ਕਰ ਭੋਗ ਬਿਲਾਸੇ, ਕਰ ਭੋਗ ਬਿਲਾਸੇ, ਨੱਕ ਨਰਜਾ, ਨੱਕ ਨਰਜਾ, ਬਾਂਸ ਲੈ ਦੁਰਗੰਧ ਸਵਾਸੇ, ਦੁਰਗੰਧ ਸਵਾਸੇ, ਨੱਕ ਨਰਜਾ, ਬਾਂਸ ਲੈ ਦੁਰਗੰਧ ਸਵਾਸੇ, ਦੁਰਗੰਧ ਸਵਾਸੇ, ਰੱਜ ਨਾ ਕੋਈ ਜੀਵਿਆ ਹੜੀ, ਸੱਚੀ ਰਹਿ ਰਾਸੇ, ਸੱਚੀ ਰਹਿ ਰਾਸੇ।
ਚੋਣ ਸਤਿਗੁਰ ਕਹਿੰਦੇ ਜੇ ਤੂੰ ਸੱਚੇ ਨਾਮ ਨੂੰ ਆਧਾਰ ਬਣਾ ਲਵੇ, ਤੇਰੇ ਅੰਦਰ ਜਪਦੇ ਜਪਦੇ ਸੱਚੇ ਦਾ ਸੱਚਾ ਨਾਮ ਵਸ ਜਾਏ ਤੇ ਤੇਰੀਆਂ ਅੱਖਾਂ ਦੀ ਭੁੱਖ ਮਿਟ ਜਾਏਗੀ। ਜੇ ਸੱਚੇ ਦਾ ਸੱਚਾ ਨਾਮ ਮਿਟ ਗਿਆ ਨਾ, ਅੰਦਰ ਵਸ ਗਿਆ, ਤਾਂ ਫਿਰ ਦੇਖਣੀ ਵੀ ਜਾ ਕੇ ਅੰਤਰ ਵਸੇ ਪ੍ਰਭ ਨਾਮ, ਜੋ ਜੋ ਪਿਖ ਹੈ ਸੋ ਬ੍ਰਹਮ ਗਿਆਨ। ਫਿਰ ਤੁਸੀਂ ਬੋਲੋਗੇ, ਕੀ ਬੋਲੋਗੇ?
ਤਨ ਮਨ ਹੋਏ ਨਿਆਲ, ਜਾ ਗੁਰ ਦੇਖਾ ਸਾਹਮਣੇ,
ਮਿਟ ਗਈ ਅੱਖਾਂ ਦੀ ਭੁੱਖ। ਹੁਣ ਕਹਿੰਦਾ ਗੁਰੂ ਤੋਂ ਬਿਨਾਂ ਹੋਰ ਕੋਈ ਨਹੀਂ। ਆਖੋ ਭਾਈ,
ਤਨ ਮਨ ਹੋਏ ਨਿਆਲ, ਜਾ ਗੁਰ ਦੇਖਾਂ ਸਾਹਮਣੇ, ਤੇ ਕੰਨਾਂ ਦੀ ਭੁੱਖ ਵੀ ਮਿਟ ਜਾਏਗੀ। ਸੁਣੋ ਸਤ ਬਾਣੀ ਜੇ ਸੁਣੀ, ਤਨ ਮਨ ਹਰਿਆ ਹੋਆ, ਮਿਟ ਗਈ
ਪੇਟ ਦੀ ਭੁੱਖ। ਬੇਨਤੀ ਕਰਾਂ, ਇਹ ਰੋਟੀਆਂ ਖਾਣ ਨਾਲ ਨਹੀਂ ਮਿਟਣੀ।
ਪੇਟ ਦੀ ਭੁੱਖ ਮਿਟ ਸਕਦੀ ਹੈ ਜੇ ਤੂੰ ਪ੍ਰਸ਼ਾਦਾ ਛਕਿਆ ਕਰ।
ਆਖੋ ਵਾਹਿਗੁਰੂ। ਕਈ ਮੇਰੇ ਤੇ ਸਵਾਲ ਕਰਨਗੇ, ਕਿਉਂ ਜੀ ਇਹ ਪ੍ਰਸ਼ਾਦਾ ਛਕਣ ਨਾਲ ਪੇਟ ਦੀ ਕਿਵੇਂ ਭੁੱਖ ਮਿਟੇਗੀ?
ਮੈਂ ਹੁਣ ਵੀ ਬੇਨਤੀ ਕਰਾਂ, ਰੋਟੀਆਂ ਦੇ ਨਾਲ ਨਹੀਂ ਮਿਟਣੀ, ਜਦੋਂ ਮਿਟੇਗੀ ਤੇ ਪ੍ਰਸ਼ਾਦਾ ਛਕਣ ਦੇ ਨਾਲ।
ਦਾਸ ਬਾਹਰ ਗਿਆ, ਕਿਸੇ ਨੇ ਸਵਾਲ ਕੀਤਾ, ਤੁਹਾਡੇ ਲੰਗਰ ਬੜੇ ਚੱਲਦੇ ਨੇ,
ਛਕਣ ਵਾਲਿਆਂ ਦੀ ਗਿਣਤੀ ਬਹੁਤ ਹੈ, ਛਕਾਉਣ ਵਾਲਿਆਂ ਦੀ ਪੈਸਾ ਕਿੱਥੋਂ ਆਉਂਦਾ ਹੈ? ਦਾਸ ਨੇ ਕਿਹਾ ਸੀ, ਬਾਬੇ ਨਾਨਕ ਨੇ ਸਾਡੇ ਲਈ ਇੱਕ ਐੱਫ ਡੀ ਕਰਾਈ ਸੀ, ਉਸ ਦਾ ਵਿਆਜ ਹੀ ਇਤਨਾ ਹੁੰਦਾ, ਮੁੱਕਦਾ ਹੀ ਨਹੀਂ, ਐੱਫ ਡੀ ਤਾਂ ਅਜੇ ਖੁਲਾਈ ਨਹੀਂ। ਉਹ ਕਹਿੰਦੇ
ਐੱਫ ਡੀ ਕਿੰਨੇ ਰੁਪਏ ਦੀ ਸੀ? ਉਹ ਸੀ 20 ਰੁਪਈਏ ਦਾ ਸੱਚਾ ਸੌਦਾ। ਉਹ 20 ਰੁਪਈਏ ਦਾ ਸੱਚਾ ਸੌਦਾ ਨਹੀਂ,
ਆਖੋ ਵਾਹਿਗੁਰੂ, ਜਪੋ ਸਤਨਾਮ ਸ਼੍ਰੀ ਵਾਹਿਗੁਰੂ, ਸਾਰੇ ਬੋਲੋ,
ਸੌਦਾ ਨਹੀਂ, ਉਹ ਸੱਚਾ ਸੌਦਾ, ਸੱਚਾ ਸੌਦਾ 20 ਰੁਪਈਏ ਦਾ। ਬਾਬੇ ਨਾਨਕ ਨੇ ਉਹਨਾਂ ਸਾਧੂਆਂ ਨੂੰ ਰੋਟੀਆਂ ਨਹੀਂ ਸੀ ਖਿਲਾਈਆਂ, ਪ੍ਰਸ਼ਾਦਾ ਛਕਾਇਆ ਸੀ। ਆਖੋ ਸਾਰੇ ਸਤਨਾਮ ਸ਼੍ਰੀ ਵਾਹਿਗੁਰੂ,
ਪ੍ਰਸ਼ਾਦਾ ਛਕਾਓ, ਤ੍ਰਿਪਤੀ ਹੋਏਗੀ, ਆਖੋ ਵਾਹਿਗੁਰੂ। ਤੁਸੀਂ ਕਈ ਵਾਰ ਸੋਚਿਆ ਹੋਏਗਾ, ਜਿਨ੍ਹਾਂ ਗੁਰੂ ਕਾ ਲੰਗਰ ਸਵਾਦ ਹੁੰਦਾ ਉਹਨਾਂ ਘਰ ਦੀਆਂ ਰੋਟੀਆਂ ਸਵਾਦ ਨਹੀਂ ਹੁੰਦੀਆਂ। ਤੁਸੀਂ ਆਪ ਕਈ ਵਾਰੀ ਕਹਿੰਦੇ ਵੀ ਲੰਗਰ ਗੁਰੂ ਦਾ ਬੜਾ ਸਵਾਦ ਹੁੰਦਾ, ਆਖੋ ਵਾਹਿਗੁਰੂ। ਜਿਨ੍ਹਾਂ ਇਹ ਪ੍ਰਸ਼ਾਦ ਦਾ ਰਸ ਹੈ ਨਾ, ਉਹਨਾਂ ਘਰ ਹਲਵਾ ਬਣਾਈਏ ਸਵਾਦ ਨਹੀਂ ਹੁੰਦਾ। ਕਾਰਨ ਕੀ ਹੈ?
ਜਦੋਂ ਇਹ ਪ੍ਰਸ਼ਾਦਾ ਬਣਦਾ ਜਾਂ ਪ੍ਰਸ਼ਾਦ ਬਣਦਾ, ਇੱਥੇ ਬਾਣੀ ਪੜੀ ਜਾਂਦੀ ਹੈ, ਸਿਮਰਨ ਹੁੰਦਾ,
ਆਖੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਦਾ ਜਾਪ ਹੁੰਦਾ ਹੈ, ਪਰਮਾਤਮਾ ਦੀ ਬਾਣੀ ਦਾ ਜਾਪ ਹੁੰਦਾ ਹੈ, ਪਰਮਾਤਮਾ ਦਾ ਸਿਮਰਨ ਹੁੰਦਾ ਹੈ। ਤੁਸੀਂ ਰਹਿਤਨਾਮਾ ਸੁਣਿਆ ਹੋਏਗਾ, ਕਰ ਤਿਆਰ ਚੌਕੀ ਪਰ ਤਰੈ, ਚਾਰ ਓਰ ਬਹਿ ਕੀਰਤਨ ਕਰੈ।
ਜਦੋਂ ਇਹ ਪ੍ਰਸ਼ਾਦਾ ਤਿਆਰ ਕਰਨ ਲੱਗੇ ਹਾਂ, ਜਦੋਂ ਕੋਈ ਬਾਣੀ ਪੜੇ ਜਾਂ ਪਰਮਾਤਮਾ ਦਾ ਯਾਦ ਵਿੱਚ ਭੋਜਨ ਤਿਆਰ ਕਰੇ ਤਾਂ ਉਹ ਬਣ ਜਾਂਦਾ ਹੈ ਪ੍ਰਸ਼ਾਦਾ। ਜਦੋਂ ਕੋਈ ਪਰਮੇਸ਼ਰ ਦੀ ਬਾਣੀ ਪੜਦਾ ਪੜਦਾ ਤਿਆਰ ਕਰੇ ਤਾਂ ਗੁਰੂ ਦੀ ਕਿਰਪਾ ਨਾਲ ਬਣ ਜਾਂਦਾ ਪ੍ਰਸ਼ਾਦ। ਤੇ ਫਿਰ ਜਦੋਂ ਅਸੀਂ ਬੋਲਦੇ ਹਾਂ, ਜੋ ਜੋ ਛਕੇ ਸਤਨਾਮ ਵਾਹਿਗੁਰੂ ਜਪੇ, ਤੇ ਮੈਂ ਕਹਿ ਦਿਆਂ, ਜੇ ਤੁਸੀਂ ਮੇਰੀਆਂ ਭੈਣਾਂ ਤੇ ਮਤਾਵੋ, ਤੁਸੀਂ ਆਪਣੀਆਂ ਰਸੋਈਆਂ ਵਿੱਚ ਜੇ ਗੱਲਾਂ ਨਾ ਕਰੋ ਤੇ ਪ੍ਰਸ਼ਾਦਾ ਤਿਆਰ ਕਰਨ ਲੱਗੇ ਹਾਂ, ਤੁਸੀਂ ਵੀ ਵਾਹਿਗੁਰੂ ਵਾਹਿਗੁਰੂ ਕਰਕੇ ਤਿਆਰ ਕਰੋ, ਤੁਹਾਡੀਆਂ ਰਸੋਈਆਂ 'ਚ ਗੱਲਾਂ ਦੀ ਆਵਾਜ਼ ਨਾ ਆਵੇ, ਤੁਸੀਂ ਵੀ ਜਪ ਜੀ ਦਾ ਪਾਠ ਕਰੋ ਤੇ ਤਿਆਰ ਕਰੋ, ਤੁਹਾਡੀਆਂ ਰਸੋਈਆਂ ਵਿੱਚ ਪਰਮੇਸ਼ਰ ਦੀ ਬੰਦਗੀ ਦੀ ਆਵਾਜ਼ ਆਵੇ, ਤੇ ਜਦੋਂ ਤੁਸੀਂ ਵੀ ਤਿਆਰ ਕਰੋ ਤੇ ਤੁਸੀਂ ਵੀ ਬੋਲੋ, ਜੋ ਜੋ ਛੱਕੇ ਸਤਨਾਮ ਵਾਹਿਗੁਰੂ ਜਪੇ, ਉਹ ਤੁਹਾਡੇ ਘਰ ਛੱਕਣ ਵਾਲੇ, ਤੁਸੀਂ ਛਕਾਉਣ ਵਾਲੀ ਆ। ਜਦੋਂ ਉਹ ਛਕੋਗੇ ਪ੍ਰਸ਼ਾਦਾ, ਮੈਂ ਯਕੀਨ ਨਾਲ ਕਹਿ ਸਕਦਾ, ਤੁਹਾਡੀ ਤ੍ਰਿਪਤੀ ਹੋਏਗੀ, ਤੁਸੀਂ ਸੰਤੋਖੀ ਹੋ ਜਾਓਗੇ, ਤੁਹਾਡੇ ਬੱਚੇ ਕੌਮ ਦੇ ਵਫਾਦਾਰ ਹੋਣਗੇ, ਦੇਸ਼ ਦੇ ਵਫਾਦਾਰ ਹੋਣਗੇ, ਅਤੇ ਸਾਨੂੰ ਫਿਰ ਕਹਿਣ ਦੀ ਲੋੜ ਹੀ ਨਹੀਂ ਪੈਣੀ ਕਿ ਬੱਚੇ ਤੁਹਾਡੇ ਪਤਿਤ ਹੋ ਗਏ। ਆਖੋ ਤੇ ਮੈਂ ਸਰਦਾਰ ਜੀ ਨੂੰ ਵੀ ਕਹਾਂਗੇ, ਗੁਰਮੁਖੋ, ਤੁਸੀਂ ਵੀ ਜਦੋਂ ਪ੍ਰਸ਼ਾਦਾ ਕਰ ਛਕਣ ਜਾਓ ਤੇ ਪੁੱਛੋ, ਸਾਨੂੰ ਰੋਟੀ ਖਿਲਾਉਣੀ ਹੈ ਕਿ ਪ੍ਰਸ਼ਾਦਾ? ਆਖੋ ਵਾਹਿਗੁਰੂ।
ਤੁਸੀਂ ਵੀ ਹੱਥ ਜੋੜ ਕੇ ਕੁਝ ਸਿਮਰਨ ਕਰ ਲਓ, ਜਿਸ ਦੀ ਦਿੱਤੀ ਹੋਈ ਦਾਤ ਹੈ ਛਕਣ ਵਾਸਤੇ ਸ਼ੁਕਰਾਨਾ ਕਰ ਲਓ।
ਜੇ ਸੱਚਮੁੱਚ ਤੁਸੀਂ ਰੋਟੀਆਂ ਨਹੀਂ ਪ੍ਰਸ਼ਾਦਾ ਛਕਣ ਲੱਗ ਗਏ,
ਫਿਰ ਤਾਂ ਤੁਸੀਂ ਜ਼ਰੂਰ ਸੰਤੋਖੀ ਹੋਵੋਗੇ, ਕਿਸੇ ਦੂਸਰੇ ਦਾ ਹੱਕ ਨਹੀਂ ਦੱਬੋਗੇ, ਆਪਣਾ ਹੱਕ ਲਓਗੇ, ਫਿਰ ਤੁਹਾਨੂੰ ਜੋ ਪਰਮਾਤਮਾ ਨੇ ਦਿੱਤਾ ਉਸ ਵਿੱਚ ਸ਼ਾਕਰ ਰਹੋਗੇ, ਫਿਰ ਸ਼ੁਕਰਾਨਾ ਕਰੋਗੇ, ਫਿਰ ਵੰਡ ਕੇ ਖਾਓਗੇ, ਆਖੋ ਵਾਹਿਗੁਰੂ, ਦੂਜਿਆਂ ਦਾ ਭਲਾ ਮੰਗੋਗੇ, ਆਪ ਛਕੋਗੇ ਦੂਜਿਆਂ ਨੂੰ ਛਕਾਓਗੇ, ਆਖੋ ਵਾਹਿਗੁਰੂ, ਆਪ ਜੀਓਗੇ ਦੂਜਿਆਂ ਨੂੰ ਜਿਉਣ ਦਿਓਗੇ। ਇਹ ਮੇਰੇ ਪੂਰੇ ਵੈਦ ਦੀ ਗੱਲ ਤੁਹਾਨੂੰ ਚੇਤੇ ਰਹੇਗੀ। ਦੇਖਣਾ, ਤੁਸੀਂ ਸਿਰਫ ਭੋਜਨ ਨਾ ਛਕੋ, ਭਜਨ ਦੇ ਭੋਜਨ ਛਕਣ ਕਰਕੇ ਭੋਜਨ ਛਕੋ, ਤੁਸੀਂ ਸਿਰਫ ਅੰਨ ਨਹੀਂ, ਸਿਰਫ ਰੋਟੀਆਂ ਨਹੀਂ ਪ੍ਰਸ਼ਾਦਾ ਛਕੋ, ਆਖੋ ਵਾਹਿਗੁਰੂ। ਸੱਚਮੁੱਚ ਦਾਸ ਜਦੋਂ ਹਜ਼ੂਰ ਸਾਹਿਬ ਗਿਆ, ਉੱਥੇ ਮੈਂ ਦੱਖਣੀ ਸਿੱਖਾਂ ਨੂੰ ਵੇਖਿਆ, ਇੱਕ ਲੰਗਰ ਦਾ ਪ੍ਰਸ਼ਾਦਾ ਘਰ ਲੈ ਗਏ। ਮੈਂ ਪੁੱਛਿਆ, ਕਿਉਂ ਲੈ ਕੇ ਚੱਲੇ ਹੋ? ਕਹਿੰਦੇ, ਇਸ ਦਾ ਚੂਰਨ ਬਣਾਵਾਂਗੇ, ਜਦੋਂ ਕਿਸੇ ਨੂੰ ਤਾਪ ਚੜ੍ਹਦਾ ਮੁੱਖ ਵਿੱਚ ਪਾਈਦਾ ਅਤੇ ਕਈ ਦਾ ਬੋਲ ਧੰਨ ਗੁਰੂ ਗੋਬਿੰਦ ਸਿੰਘ, ਉਸ ਦਾ ਤਾਪ ਉਤਰ ਜਾਂਦਾ। ਜੇ ਅਗਰ ਗੁਰੂ ਦੇ ਲੰਗਰ ਦੇ ਪ੍ਰਸ਼ਾਦੇ ਨਾਲ ਇੱਕ ਨਿਸ਼ਚਾ ਕਰਕੇ ਕਿਸੇ ਦਾ ਤਾਪ ਉਤਰ ਸਕਦਾ, ਤਾਂ ਤੁਸੀਂ ਵੀ ਜਦੋਂ ਸਿਮਰਨ ਕਰਕੇ ਬਾਣੀ ਪੜ੍ਹ ਕੇ
ਫਿਰ ਤੁਸੀਂ ਪ੍ਰਸ਼ਾਦਾ ਛਕੋਗੇ। ਸੱਚਮੁੱਚ ਕਹਾਂ, ਬਾਣੀ ਪੜ੍ਹਨ ਦੇ ਨਾਲ ਤ੍ਰਿਪਤੀ ਤਾਂ ਬਾਣੀ ਕਰਕੇ ਹੈ, ਤ੍ਰਿਪਤੀ ਤਾਂ ਪਰਮੇਸ਼ਰ ਦੇ ਨਾਮ ਕਰਕੇ ਹੈ, ਰਸਾਂ ਕਰਕੇ ਨਹੀਂ। ਜਦੋਂ ਤੁਸੀਂ ਬਾਣੀ ਨਾਲ ਤ੍ਰਿਪਤ ਹੋ ਜਾਓਗੇ ਤਾਂ ਸੱਚ ਕਹਾਂ, ਤੁਹਾਡੇ ਅੰਦਰ ਵਿੱਚ ਗਿਆ ਹੋਇਆ ਪਾਣੀ ਵੀ ਤੁਹਾਨੂੰ ਤ੍ਰਿਪਤ ਕਰ ਦੇਗਾ। ਆਖੋ ਸਰ ਸਤਨਾਮ ਸ਼੍ਰੀ ਵਾਹਿਗੁਰੂ, ਇਹ ਬਾਣੀ ਨਾਲ ਤ੍ਰਿਪਤੀ ਹੈ, ਤਾਂ ਫਿਰ ਤਾਂ ਤੁਹਾਨੂੰ ਸਮਝ ਆ ਜਾਏਗੀ। ਸੰਗਤ ਵਿੱਚ ਗੁਰੂ ਦੇ ਸ਼ਬਦ ਦਾ ਲੰਗਰ ਵਰਤਦਾ, ਉਹ ਹੈ ਆਤਮਾ ਦੀ ਭੁੱਖ ਮਿਟਾਉਣ ਲਈ, ਅਤੇ ਜਦੋਂ ਪੰਗਤ ਵਿੱਚ ਬੈਠੀਏ ਪ੍ਰਸ਼ਾਦਾ ਵਰਤਦਾ, ਉਹ ਹੈ ਤ੍ਰਿਪਤੀ ਪੇਟ ਦੀ ਭੁੱਖ ਮਿਟਾਉਣ ਲਈ। ਪਰ ਪੇਟ ਫਿਰ ਤ੍ਰਿਪਤ ਹੁੰਦਾ ਪਰਮੇਸ਼ਰ ਦੀ ਬਾਣੀ ਕਰਕੇ। ਅਤੇ ਜਦੋਂ ਤੁਸੀਂ ਭੋਜਨ ਤਿਆਰ ਕਰੋ ਬਾਣੀ ਦੇ ਨਾਲ, ਸੱਚਮੁੱਚ ਤੁਸੀਂ ਰੋਗਾਂ ਤੋਂ ਮੁਕਤ ਹੋ ਜਾਓਗੇ, ਸੰਤੋਖ ਆ ਜਾਏਗਾ, ਗੁਰੂ ਤੁਹਾਡੇ 'ਤੇ ਕਿਰਪਾ ਕਰਨਗੇ। ਫਿਰ ਤੁਸੀਂ ਵੀ ਬੋਲਿਆ ਕਰੋਗੇ, ਮੇਰਾ ਵੈਦ ਗੁਰੂ ਗੋਬਿੰਦਾ, ਮੇਰਾ ਵੈਦ ਗੁਰੂ ਗੋਬਿੰਦਾ, ਮੇਰਾ ਵੈਦ ਗੁਰੂ ਗੋਬਿੰਦਾ। ਐਸੇ ਵੈਦ ਦੀ ਸ਼ਰਨ ਵਿੱਚ ਆ ਕੇ ਆਪਣਾ ਤਾਂ ਦੁੱਖ ਨਿਵਿਰਤ ਕਰੋਗੇ ਹੀ ਕਰੋਗੇ, ਦੂਸਰਿਆਂ ਨੂੰ ਸੁੱਖ ਦੇਣ ਲਈ ਵੀ ਆਪਣਾ ਜੀਵਨ ਲਗਾ ਦਿਓਗੇ। ਇਤਨੀ ਹੀ ਵਿਚਾਰ ਸਵੀਕਾਰ ਕਰਨਾ, ਅੱਖਰਵਾਜ ਕਾਟ ਪੁਲਚਕ ਮਾਫ਼ ਕਰ ਦੇਣੀ। ਇਤਨੀ ਮੈਂ ਅੱਜ ਕਹਿ ਦਿਆਂ, ਫਿਰ ਮੈਂ ਕਹਿ ਦਿਆਂ, ਹੁਣ ਰੱਬ ਦਾ ਵਾਸਤਾ ਜੇ ਬਹੁਤ ਹੋ ਗਿਆ। ਦੇਖ ਲੈਣਾ, ਸੰਸਾਰ ਦੇ ਲੋਕਾਂ ਨੇ ਸਾਨੂੰ ਬੜੇ ਤਾਨੇ ਮਾਰੇ ਹਨ, ਸਾਡੇ 'ਤੇ ਜੇ ਤੁਹਾਨੂੰ ਤਰਸ ਨਹੀਂ ਆਉਂਦਾ, ਹੁਣ ਤੁਸੀਂ ਆਪਣੇ 'ਤੇ ਹੀ ਤਰਸ ਕਰ ਲਓ। ਆਖੋ ਵਾਈ ਬਣੋ, ਗੁਰੂ ਵਰਗੇ ਬਣੋ, ਅੰਦਰੋਂ ਵੀ ਬਣੋ, ਬਾਹਰ ਵੀ ਬਣੋ, ਸਾਰਿਆਂ ਨਾਲ ਪਿਆਰ ਕਰੋ, ਸੱਚੇ ਇਨਸਾਨ ਬਣੋ। ਸੱਚੇ ਇਨਸਾਨ ਬਣੋਗੇ ਅਤੇ ਤੁਹਾਡੀ ਪਰਮੇਸ਼ਰ ਵੀ ਕਦਰ ਕਰੇਗਾ। ਆਓ ਸੱਚੇ ਇਨਸਾਨ ਬਣਨ ਲਈ ਸਾਰਿਆਂ ਨੂੰ ਸਮਝਾਓ, ਜਿੱਥੇ ਵੀ ਤੂੰ ਰਹਿੰਦਾ ਤੂੰ ਸੱਚਾ ਇਨਸਾਨ ਬਣ, ਸੱਚਾ ਮੁਸਲਮਾਨ ਬਣ, ਜੇ ਤੂੰ ਮੁਸਲਮਾਨ ਹੈ ਸੱਚਾ ਈਸਾਈ ਹੈ ਸੱਚਾ ਈਸਾਈ ਬਣ, ਲੇਕਿਨ ਸਿੱਖਾ ਤੂੰ ਵੀ ਤਾਂ ਸੱਚਾ ਸਿੱਖ ਬਣ। ਆਖੋ ਸਾਰੇ ਸਤਨਾਮ ਸ਼੍ਰੀ ਵਾਹਿਗੁਰੂ, ਸੱਚਾ ਗੁਰਸਿੱਖ ਬਣ, ਅਤੇ ਤਾਹੀਓ ਸਾਰਿਆਂ ਦਾ ਭਲਾ ਕਰ ਸਕੇਗਾ। ਸਿੱਖ ਦਾ ਕੰਮ ਹੀ ਐਸਾ ਹੈ, ਸੱਚ ਦੀ ਤਲਾਸ਼ ਕਰਨਾ, ਸੱਚ ਦੀ ਤਲਾਸ਼ ਲਈ ਜੂਝਣਾ, ਸੱਚ ਦਾ ਪ੍ਰਕਾਸ਼ ਕਰਨਾ, ਸੱਚੇ ਨਾਲ ਨਿਹ ਕਰਨਾ, ਸੱਚੇ ਨਾਲ ਪਿਆਰ ਕਰਨਾ, ਸੱਚੇ ਦੀ ਖਲਕਤ ਨਾਲ ਪਿਆਰ ਕਰਨਾ, ਸਾਰੀ ਖਲਕਤ ਵਿੱਚ ਸੱਚੇ ਨੂੰ ਵੇਖਣਾ, ਅਤੇ ਸਾਰਿਆਂ ਦੇ ਵਿੱਚ ਉਸਦੀ ਜੋਤ ਵੇਖ ਕੇ ਸਾਰਿਆਂ ਵਿੱਚ ਉਸਦਾ ਪਿਆਰ ਵੰਡਣਾ, ਅਤੇ ਆਪਣੀ ਗੁਰੂ ਦੀ ਸਿੱਖਿਆ ਨੂੰ ਦ੍ਰਿੜਤਾ ਦੇ ਨਾਲ, ਗੁਰੂ ਦੀ ਦਿੱਤੀ ਹੋਈ ਰਹਿਤ ਨੂੰ ਦ੍ਰਿੜਤਾ ਦੇ ਨਾਲ ਕਮਾ ਕੇ ਸੱਚੇ ਗੁਰੂ ਦੀ ਪ੍ਰਸੰਨਤਾ ਹਾਸਲ ਕਰਨਾ। ਇਹ ਹੈ ਸੱਚੇ ਦੀ ਸੱਚੀ ਗੁਰਸਿੱਖੀ, ਸੱਚੇ ਵੈਦ ਦੀ ਸੱਚੀ ਦਵਾ ਜੋ ਆਪ ਜੀ ਨੇ ਸਰਵਣ ਕੀਤੀ ਹੈ। ਆਓ ਗੱਜ ਕੇ ਫਤਿਹ ਬੁਲਾਓ, ਗੱਜ ਕੇ ਫਤਿਹ ਬੁਲਾਉਣਾ ਢਿੱਲੀ ਨਹੀਂ, ਤਾਂ ਕਿ ਫਿਰ ਆਉਣ ਵਾਲੇ ਸਮੇਂ ਤੁਹਾਡੇ ਪਿਆਰ ਦੇ ਆਸਰੇ ਨਾਲ ਫਿਰ ਆਪਾਂ ਰੱਜ ਕੇ ਸੰਗਤ ਦੇ ਦੀਦਾਰ ਕਰਾਂਗੇ ਗੁਰੂ ਦੀ ਹਜ਼ੂਰੀ 'ਚ ਬੈਠ ਕੇ। ਆਓ ਗੱਜ ਕੇ ਫਤਿਹ ਬੁਲਾਓ, ਅਗਲਾ ਪ੍ਰੋਗਰਾਮ ਸਰਵਣ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।